sicuramente no, purtroppo nel povero papà lo metto a dire quando passate già provato sacco di guardo sacco di sacco ਸਰਬਨਾਮ ਕਥੈ ਕਵਨ ਕਰਮ ਨਾਮ ਵਰਨਤ ਸੁਮਤ ਰਹਿਣੀ ਰਹਿ ਸੋਹਣੀ ਸਿੱਖ ਮੇਰਾ ਓ ਸਾਹਿਬ ਮੈਂ ਸੁਖਾ ਤੇਰਾ ਰਹਿਤ ਬਿਨਾ ਨਾ ਸਿੱਖ ਤੁਹਾਰੈ ਰਹਿਤ ਬਿਨਾ ਦਰ ਚੋਟਾਂ ਖਾਵੈ ਰਹਿਤ ਬਿਨਾ ਸਭ ਕਬੂ ਨਾ ਲਹੈ ਤਾਂਤੇ ਰਹਿਤ ਸੋ ਦ੍ਰਿੜ ਕਰ ਰਹਿ ਵਾਹਿਗੁਰੂ ਜੀ ਕੀ ਫਤਿਹ। ਗੁਰੂ ਮਹਾਰਾਜ ਦੀ ਗੋਦ ਵਿੱਚ ਵੀਕੰਡ ਦੇ ਦੀਵਾਨ ਚ ਹਾਜ਼ਰੀਆਂ ਪਾ ਰਹੇ ਹਨ ਸਤਿਕਾਰਯੋਗ ਗੁਰੂ ਖਾਲਸਾ ਸਾਹਿਬ ਸੰਗਤ ਜੀ, ਆਪ ਜੀ ਨੇ ਗੁਰੂ ਬਾਬਾ ਜੀ ਦੀ ਬਾਣੀ ਅੰਮ੍ਰਿਤਮਈ ਬਾਣੀ ਦਾ ਕੀਰਤਨ ਸ਼ਰਨ ਕੀਤਾ। ਭਾਈ ਸਾਹਿਬ ਭਾਈ ਵਿਗਿਆਨ ਸਿੰਘ ਦੁਖੀ ਪਾਸੋਂ ਕਲਯੁਗਮਈ ਕੀਰਤਨ ਪ੍ਰਧਾਨਾਂ ਗੁਰਮੁਖ ਜੱਤੀਆਂ ਲਾਇਕ ਹਨ। ਸਤਿਗੁਰੂ ਜੀ ਨੇ ਪਰਮਾਤਮਾ ਨੂੰ ਮਿਲਣ ਦਾ ਜਿਹੜਾ ਵਸੀਲਾ ਸੀ ਕਲਯੁਗ ਵਿੱਚ, ਸਭ ਤੋਂ ਸ਼੍ਰੋਮਣੀ ਵਸੀਲਾ ਸ਼੍ਰੋਮਣੀ ਸਾਧਨ ਉਹ ਦਿੱਤਾ ਕੀਰਤਨ ਦਾ ਅਤੇ ਕਥਾ ਦਾ। ਜਿੱਥੇ ਕੀਰਤਨ ਨੂੰ ਪ੍ਰਧਾਨ ਕਿਹਾ ਉੱਥੇ ਕਥਾ ਨੂੰ ਸਭ ਤੋਂ ਉੱਤਮ ਕਿਹਾ, ਸਭ ਤੋਂ ਉੱਤਮ ਹਾਕੀ ਕਥਾ। ਕਥਾ ਉਹ ਹੋਵੇ ਜਿਹੜੀ ਗੁਰੂ ਨਾਲ ਜੋੜਦੀ ਹੋਵੇ, ਪਰਮਾਤਮਾ ਨਾਲ। ਜੇਕਰ ਪਰਮੇਸ਼ਰ ਦੀ ਉਸਤਤ ਵਿੱਚ ਅਸੀਂ ਕਥਾ ਚਲੀਏ ਤਾਂ ਸਾਡੀ ਸੁਰਤੀ ਕੀ ਹੋ ਜਾਂਦੀ ਹੈ ਅਤੇ ਆਪਾਂ ਆਪਣੇ ਨਿਸ਼ਾਨੇ ਅਤੇ ਆਪਣੇ ਮਕਸਦ ਨੂੰ ਪਾ ਲੈਂਦੇ ਹਾਂ। ਸਾਡਾ ਸਾਰਿਆਂ ਦਾ ਇੱਕ ਮਕਸਦ ਹੈ, ਸਾਡਾ ਸਾਡੇ ਮਨੁੱਖ ਜੀਵਨ ਦਾ ਇੱਕ ਟਾਰਗੇਟ ਹੈ, ਇੱਕ ਨਿਸ਼ਾਨਾ ਹੈ, ਇਹ ਪਰਮਾਤਮਾ ਨੂੰ ਮਿਲਣਾ। ਜੇ ਉਹ ਨਿਸ਼ਾਨਾ ਸਾਨੂੰ ਹਾਸਲ ਹੋ ਗਿਆ ਤਾਂ ਸਾਡੀ ਜ਼ਿੰਦਗੀ ਸਮਝ ਸਫਲ ਹੋ ਗਈ, ਸਾਡਾ ਆਇਆ ਇਸ ਦੁਨੀਆਂ 'ਤੇ ਸਫਲਾ ਹੋ ਗਿਆ। ਜੇ ਸਾਨੂੰ ਉਹ ਨਿਸ਼ਾਨਾ ਹਾਸਲ ਨਹੀਂ ਹੁੰਦਾ, ਸਾਡਾ ਉਹਦਾ ਧਿਆਨ ਨਹੀਂ ਹੈ, ਜਾਂ ਅਸੀਂ ਉਹ ਕੰਮ ਕਰ ਨਹੀਂ ਸਕਦੇ, ਤਾਂ ਫਿਰ ਇਸ ਦੁਨੀਆਂ 'ਤੇ ਜਿਹੋ ਜਿਹੇ ਪਸ਼ੂ ਆਏ, ਉਹੋ ਜਿਹੇ ਬੰਦੇ ਆਏ। ਗੁਰੂ ਮਹਾਰਾਜ ਗੁਰੂ ਅਰਜਨ ਦੇਵ ਜੀ ਨੇ ਬੜੇ ਤਕੜੇ ਸ਼ਬਦਾਂ 'ਚ ਕਹਿ ਦਿੱਤਾ ਹੈ। ਮਹਾਰਾਜ ਕਹਿੰਦੇ, ਆਉਣ ਆਏ ਸ੍ਰਿਸ਼ਟ ਮੈਂ ਬਿਨ ਬੂਝੇ ਪਸ਼ੂ ਢੋਲ। ਆਉਣ ਨੂੰ ਤਾਂ ਸਾਰੀ ਦੁਨੀਆਂ ਅਸੀਂ ਆਏ ਹਾਂ, ਪਰ ਜੇ ਅਸੀਂ ਆਪਣਾ ਮਕਸਦ ਨਹੀਂ ਸਮਝਿਆ ਤਾਂ ਅਸੀਂ ਪਸ਼ੂ ਦੇ ਢੋਲ ਹੀ ਆਏ। ਆਉਣ ਆਏ ਸ੍ਰਿਸ਼ਟ ਮੈਂ ਬਿਨ ਬੂਝੇ ਪਸ਼ੂ ਢੋਲ, ਨਾਨਕ ਗੁਰਮੁਖ ਸੋਭ ਜੈ ਜਾਤੇ ਭਾਗ ਮਥੋ। ਪਰ ਇਹ ਗੱਲ ਸਾਰਿਆਂ ਦੇ ਕਰਮਾਂ 'ਚ ਨਹੀਂ ਹੁੰਦੀ। ਜਿਨ੍ਹਾਂ ਦੇ ਵਾਹਿਗੁਰੂ ਨੂੰ ਮੱਥੇ 'ਤੇ ਲੇਖ ਲਿਖੇ ਹੁੰਦੇ ਆ, ਉਹਨਾਂ ਨੂੰ ਸਮਝ ਉੱਥੇ ਦਾਤ ਮਿਲਦੀ ਹੈ। ਉਹ ਗੁਰੂ ਘਰ ਆ ਕੇ ਗੁਰੂ ਕੋਲ ਬੈਠ ਕੇ ਗੁਰੂ ਦੀ ਗੱਲ ਸੁਣਦੇ ਵੀ ਨੇ, ਮੰਨਦੇ ਵੀ ਨੇ, ਤਾਂ ਉਹਨੂੰ ਸਮਝਦੇ ਵੀ ਨੇ। ਤਾਂ ਆਪਾਂ ਪਿਛਲੇ ਕੁਝ ਦਿਨਾਂ ਤੋਂ ਵਿਸਾਖੀ ਦਾ ਜੋ ਜੋੜ ਮੇਲਾ ਆਉਣ ਵਾਲੇ ਦਿਨਾਂ 'ਚ ਵੀ ਮਨਾਉਣਾ ਹੈ, ਵਿਸਾਖੀ ਤੋਂ ਹੀ ਆਪਾਂ ਇਹ ਵਿਚਾਰ ਕੀਤੀ ਸੰਗਤਾਂ ਨੇ ਵੀ ਭਾਈ ਨੰਦ ਲਾਲ ਜੀ ਜੋ ਮਹਾਰਾਜ ਦਸਵੇਂ ਪਾਤਸ਼ਾਹ ਜੀ ਦੇ ਸਭ ਤੋਂ ਹਜ਼ੂਰੀ ਸਿੱਖ ਹੋਏ ਨੇ, ਸ਼੍ਰੋਮਣੀ ਕਵੀ ਹੋਏ ਨੇ 52 ਕਵੀਆਂ ਵਿੱਚੋਂ, ਉਹਨਾਂ ਦੀ ਬਾਣੀ ਵਿੱਚੋਂ ਰਹਿਤਨਾਮੇ ਅਤੇ ਤਨਖਾਹਨਾਮੇ ਦੀ ਕਥਾ ਕਰੀਏ। ਰਹਿਤਨਾਮਾ ਵੀ ਸਾਡੀ ਰਹਿਤ ਕਿਹੋ ਜਿਹੀ ਹੋਣੀ ਚਾਹੀਦੀ ਹੈ, ਤਨਖਾਹਨਾਮਾ ਵੀ ਜਿਹੜਾ ਅਸੀਂ ਨਹੀਂ ਕਰਦੇ ਤੇ ਉਹਦੀ ਸਾਨੂੰ ਤਨਖਾਹ ਲੱਗਦੀ ਹੈ, ਦੰਡ ਲੱਗਦਾ। ਜਿਹੜੀ ਕਰਨ ਵਾਲੀ ਚੀਜ਼ ਹੈ ਉਹ ਰਹਿਤਨਾਮੇ 'ਚ ਦੱਸਦੇ ਹੈ, ਜਿਹੜੀ ਨਾ ਕਰੀਏ ਤੇ ਤਨਖਾਹ ਲੱਗਦੀ ਹੈ ਉਹ ਤਨਖਾਹਨਾਮੇ 'ਚ ਦੱਸਦੇ। ਰਹਿਤਨਾਮਾ ਪਿੱਛੇ ਪੂਰਾ ਹੋ ਗਿਆ ਸੀ, ਹੁਣ ਭਾਈ ਨੰਦ ਲਾਲ ਜੀ ਦਾ ਦੱਸਿਆ ਹੋਇਆ ਰਹਿਤਨਾਮਾ ਤਨਖਾਹਨਾਮਾ ਚੱਲ ਰਿਹਾ, ਇਹ ਵੀ ਰਹਿਤਨਾਮਾ ਹੀ ਹੈ, ਕਿਉਂਕਿ ਰਹਿਤਾਂ ਬਾਰੇ ਦੱਸਿਆ, ਰਹਿਤ ਕੁਰਹਿਤ ਇਹ ਸਾਰੀ ਸਮਝਾਈ ਹੈ। ਖਾਲਸੇ ਦੀ ਰਹਿਤ ਵਿੱਚ ਜੋ ਪੁਰਾਤਨ ਸਿੰਘ ਰਹਿਤ ਰੱਖਦੇ ਸਨ, ਅੱਜ ਕੱਲ੍ਹ ਦੇ ਜ਼ਮਾਨੇ ਵਿੱਚ ਉਹਨਾਂ ਚੀਜ਼ਾਂ ਨੂੰ ਅਸੀਂ ਮਜ਼ਾਕ ਸਮਝਣ ਲੱਗ ਪਏ ਹਾਂ। ਪੁਰਾਣੇ ਜ਼ਮਾਨੇ ਜਿਵੇਂ ਜੀ ਛੱਡੋ ਜੀ, ਨਵਾਂ ਜ਼ਮਾਨਾ ਆ ਗਿਆ ਜੀ, ਹੁਣ ਕੇਸਾਂ ਦੀ ਕੀ ਲੋੜ ਹੈ, ਹੁਣ ਕੰਘੇ ਦੀ ਕੀ ਲੋੜ ਹੈ, ਹੁਣ ਦਸਤਾਰ ਦੀ ਕੀ ਲੋੜ ਹੈ, ਹੁਣ ਸ਼ਸਤਰਾਂ ਦੀ ਕੀ ਲੋੜ ਹੈ। ਇੱਦਾਂ ਦਾ ਪ੍ਰਚਾਰ ਸਾਡੇ ਅੰਦਰ ਅੰਦਰ ਦਿਨੋਂ ਦਿਨ ਵੱਧਦਾ ਜਾ ਰਿਹਾ ਅਤੇ ਅਸੀਂ ਨਾਸਤਕ ਹੁੰਦੇ ਜਾ ਰਹੇ ਹਾਂ। ਪਰ ਸਾਧ ਸੰਗਤ, ਜਿਹੜੀ ਗੁਰੂ ਸਾਹਿਬ ਦੇ ਬਚਨ ਨੂੰ ਕਮਾਉਣ ਦੀ ਗੱਲ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਇੱਕ ਫੈਸਲਾ ਹੈ ਕਿ ਸੋ ਸਿੱਖ ਸਫਾ ਬੰਧਕ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ ਆਪਣੇ ਭਾਣੇ ਜੋ ਚੱਲੇ ਭਾਈ, ਵਿਛੜ ਚੋਟਾ ਖਾਵੇ। ਜਿਹੜਾ ਗੁਰੂ ਦੇ ਭਾਣੇ ਵਿੱਚ ਚੱਲੇਗਾ ਗੁਰਸਿੱਖ ਬਣ ਜਾਏਗਾ, ਜਿਹੜਾ ਆਪਣੀ ਮਰਜ਼ੀ ਕਰੇਗਾ ਵਿਛੜ ਜਾਏਗਾ, ਭਟਕ ਜਾਏਗਾ। ਅਤੇ ਗੁਰੂ ਸਾਨੂੰ ਸੁੱਖ ਦੇਣਾ ਚਾਹੁੰਦਾ, ਗੁਰੂ ਨੇ ਰਹਿਤ ਦੇ ਕੇ, ਗੁਰੂ ਨੇ ਸਿੱਖੀ ਸਰੂਪ ਦੇ ਕੇ, ਉਹ ਆਪ ਨਹੀਂ ਕੁਝ ਖੱਟਣਾ। ਗੁਰੂ ਨੂੰ ਸਾਡੇ ਤੋਂ ਇੱਕ ਪੈਸੇ ਦੀ ਵੀ ਮੰਗ ਨਹੀਂ, ਇੱਕ ਧੇਲੇ ਦੀ ਵੀ ਗੁਰੂ ਨੂੰ ਸਾਡੇ ਤੋਂ, ਵੀ ਗੁਰੂ ਸਾਨੂੰ ਚਾਹੁੰਦਾ ਵੀ ਮੇਰੇ ਸਿੱਖ ਬਣਨਗੇ ਤੇ ਮੈਨੂੰ ਫਾਇਦਾ ਹੋਵੇਗਾ, ਇੱਦਾਂ ਦੀ ਕੋਈ ਗੱਲ ਨਹੀਂ। ਕਿਉਂਕਿ ਗੁਰੂ ਨੇ ਆਪਣਾ ਪਰਿਵਾਰ ਹੀ ਸਾਡੇ ਲਈ ਵਾਰ ਦਿੱਤਾ, ਸਾਰਾ ਕੁਝ ਵਾਰ ਕੇ ਤੇ ਕਿਹਾ ਇਨ ਪੁੱਤਰਨ ਕੇ ਸੀਸ ਪਰ, ਵਾਰ ਦੀ ਅਸਤ ਚਾਰ, ਚਾਰ ਮੂਹੇ ਤੋਂ ਕਿਆ ਹੋਊਗਾ, ਜੀਵਤ ਕਈ ਹਜ਼ਾਰ। ਜੇ ਤੇ ਗੁਰੂ ਨੇ ਆਪਣੀ ਔਲਾਦ ਨੂੰ, ਆਪਣੇ ਬੱਚਿਆਂ ਨੂੰ ਬਚਾਇਆ ਹੁੰਦਾ ਤੇ ਉਹਨਾਂ ਵਾਸਤੇ ਪ੍ਰੋਪਰਟੀਆਂ ਬਣਾਈਆਂ ਹੁੰਦੀਆਂ, ਫਿਰ ਅਸੀਂ ਕਹਿ ਸਕਦੇ ਸੀ ਵੀ ਗੁਰੂ ਨੂੰ ਸਵਾਰਥ ਸੀਗਾ, ਅਸੀਂ ਗੁਰੂ ਦੀ ਗੱਲ ਕਿਉਂ ਮੰਨੀਏ। ਹੁਣ ਸਾਡੇ ਕੋਲ ਕਹਿਣ ਦੀ ਕੋਈ ਗੁੰਜਾਇਸ਼ ਨਹੀਂ, ਗੁਰੂ ਨੇ ਸਾਰਾ ਆਪਣਾ ਪਰਿਵਾਰ ਸਾਡੇ ਤੋਂ ਵਾਰ ਕੇ ਸਾਨੂੰ ਆਪਣੇ ਬੱਚੇ ਬਣਾ ਕੇ ਇੱਕ ਮਨੁੱਖ ਨੂੰ, ਇੱਕ ਇਨਸਾਨ ਨੂੰ ਪੂਰਨ ਰੂਪ ਦਿੱਤਾ ਹੈ। ਫਿਰ ਸਾਡਾ ਫਰਜ਼ ਬਣਦਾ ਵੀ ਐਸੇ ਗੁਰੂ ਦੀ ਗੱਲ ਮੰਨੀ, ਜਿਸ ਗੁਰੂ ਨੇ ਸਾਰਾ ਕੁਝ ਸਾਡੇ ਲਈ ਵਾਰਿਆ ਹੈ, ਸਾਨੂੰ ਦਿੱਤਾ ਹੈ, ਆਪਣੇ ਬਣਾਇਆ, ਅਸੀਂ ਉਹਦੇ ਬਚਨਾਂ ਦਾ ਪਾਲਣ ਕਰੀਏ। ਤੋ ਇਹ ਰਹਿਤਨਾਮੇ ਗੁਰੂ ਸਾਹਿਬ ਜੀ ਨੇ ਜੋ ਦੱਸੇ, ਇਹ ਸਾਡੀ ਜ਼ਿੰਦਗੀ ਵਿੱਚ ਸਾਡਾ ਬਾਹਰਲਾ ਅਤੇ ਅੰਦਰਲਾ ਰੂਪ, ਕਈ ਲੋਕ ਸਮਝਦੇ ਆ ਵੀ ਬਾਣੀ ਪੜ੍ਹ ਲਓ, ਨਾਮ ਜਪ ਲਓ, ਪਰ ਕੇਸ ਰੱਖਣ ਦੀ ਕੀ ਲੋੜ ਹੈ, ਦਸਤਾਰ ਸਜਾਉਣ ਦੀ ਕੀ ਲੋੜ ਹੈ, ਕਿਰਪਾਨ ਪਾਉਣ ਦੀ ਕੀ ਲੋੜ ਹੈ। ਖਾਲਸਾ ਜੀ, ਜੇ ਤੁਸੀਂ ਸ਼ਸਤਰਧਾਰੀ ਨਹੀਂ ਹੋਵੋਗੇ, ਜਥੇਬੰਦ ਨਹੀਂ ਹੋਵੋਗੇ, ਤੁਹਾਨੂੰ ਕਿਸੇ ਨੇ ਬਾਣੀ ਵੀ ਨਹੀਂ ਪੜ੍ਹਨ ਦੇਣੀ। ਕੱਲਾ ਤਾਂ ਕਹਿੰਦੇ ਨੇ ਦਰਖਤ ਵੀ ਹੋਵੇ ਨਾ ਜੰਗਲ 'ਚ, ਕੱਲਾ ਦਰਖਤ ਵੀ ਨਹੀਂ, ਉਹਦਾ ਵੀ ਗੁਜ਼ਾਰਾ ਨਹੀਂ ਹੁੰਦਾ। ਸਿਆਣਿਆਂ ਦੀ ਕਹਾਵਤ ਹੈ ਵੀ ਕੱਲਾ ਦੇ ਰੁੱਖ ਵੀ ਨਾ ਹੋਵੇ, ਕੱਲੇ ਨਹੀਂ ਕੁਛ ਕਰ ਸਕਦੇ। ਗੁਰੂ ਸਾਹਿਬ ਨੇ ਸਾਨੂੰ ਜਥੇਬੰਦੀ ਕਰਵਾਇਆ, ਜਥੇਬੰਦੀ ਨੂੰ ਆਪਾਂ ਸਾਰੇ ਇਕੱਠੇ ਬੈਠੇ ਹਾਂ, ਜੇ ਆਪਾਂ ਗੁਰੂ ਨੂੰ ਮੰਨਦੇ ਹਾਂ, ਸਾਡੇ ਸਾਹਮਣੇ ਕੋਈ ਗੁਰੂ ਨੂੰ ਮਾੜਾ ਚੰਗਾ ਕਹੇ, ਅਸੀਂ ਸਾਰੇ ਖੜਾਂਗੇ। ਕੱਲਾ ਹੋਵੇਗਾ ਉਹਦੀ ਇੱਕ ਬੰਦੇ ਦੀ ਕੋਈ ਵੈਲਿਊ ਨਹੀਂ। ਗੁਰੂ ਸਾਹਿਬ ਨੇ ਜਥੇਬੰਦੀ ਬਣਾਉਣ ਲਈ ਇਹ ਸਾਰੀ ਰਹਿਤ ਦੱਸੀ ਹੈ, ਤੈਨੂੰ ਪੰਥਕ ਜਥੇਬੰਦੀ ਕਾਇਮ ਰਹੇ। ਭਾਵੇਂ ਅੱਜ ਸਾਡੇ ਵਿੱਚ ਇਹੋ ਜਿਹੀਆਂ ਚੀਜ਼ਾਂ ਪੈਦਾ ਕੀਤੀਆਂ ਜਾ ਰਹੀਆਂ ਵੀ ਅਸੀਂ ਪਾਟੋ ਘਾਟ ਦੇ ਸ਼ਿਕਾਰ ਹੋ ਰਹੇ ਹਾਂ, ਆਪਸ ਅਸੀਂ ਲੀਰਾਂ ਲੀਰਾਂ ਹੁੰਦੇ ਜਾ ਰਹੇ ਹਾਂ, ਉਹਦਾ ਵੀ ਕਾਰਨ ਇਹੀ ਹੈ ਵੀ ਅਸੀਂ ਪੁਰਾਣੇ ਗ੍ਰੰਥਾਂ ਨੂੰ ਪੜ੍ਹਨਾ ਛੱਡਦੇ ਅਤੇ ਸਾਡੇ ਮਨ ਵਿੱਚ ਕਈ ਤਰ੍ਹਾਂ ਦੇ ਸ਼ੰਕੇ, ਆ ਨਵਿਆਂ ਨੇ ਜਿਹੜੇ ਸ਼ੰਕੇ ਪੈਦਾ ਕੀਤੇ। ਪੁਰਾਤਨ ਤਾਂ ਕੋਈ ਤੁਹਾਨੂੰ ਦੇਖੋ ਕਿਤੇ ਕੋਈ ਸ਼ੰਕਾ ਮਿਲਦਾ ਹੀ ਨਹੀਂ, ਨਵੇਂ ਜਿਹੜੇ ਆਏ ਆ ਉਹਨਾਂ ਦੇ ਇਹੋ ਜਿਹਾ ਕੁਝ ਕਰਤਾ ਵੀ ਸਾਰਾ ਲੀਰੋ ਲੀਰ ਖਲਾਰਾ ਪਾ ਕੇ ਰੱਖ ਦਿੱਤਾ, ਹਰ ਗੁਰਦੁਆਰੇ ਵਿੱਚ ਰੰਗ ਸੋਟਾ ਖੜਕਣ ਲੱਗ ਪਿਆ। ਬੜੀ ਸ਼ਰਮ ਦੀ ਦੂਜੇ ਕੌਮਾਂ ਦੇਖਦੀ ਹੈ ਕਿ ਸਿੱਖੀ ਸਿੱਖਾਂ ਦੀਆਂ ਪੱਗਾਂ ਲਾ ਰਹੇ ਆ, ਸਿੱਖੀ ਸਿੱਖਾਂ ਨੂੰ ਪੈ ਰਹੇ ਆ, ਦਾੜੇ ਨੂੰ ਹੱਥ ਪਾ ਰਹੇ ਆ। ਤੋ ਇਹ ਜੋ ਕੁਝ ਹੋ ਰਿਹਾ ਇਹ ਤਾਂ ਹੋ ਰਿਹਾ ਵੀ ਅਸੀਂ ਪਿਛਲਾ ਜੋ ਸੀ ਨਾ ਗੁਰੂ ਮਹਾਰਾਜ ਦਾ ਵਿਰਸਾ, ਉਹਨੂੰ ਛੱਡ ਕੇ ਆਪਣੀ ਸੋਚ ਦੇ ਅਨੁਸਾਰ ਨਵੇਂ ਜ਼ਮਾਨੇ ਦੇ ਹਿਸਾਬ ਨਾਲ ਧਰਮ ਦੀ ਕੋਸ਼ਿਸ਼ ਕੀਤੀ ਹੈ। ਉਹ ਜਿਵੇਂ ਕਹਿੰਦੇ ਆ ਵੀ ਉਹ ਕਹਿੰਦੇ ਕਊਆ ਹੰਸ ਦੀ ਚਾਲ ਚੱਲਿਆ ਆਪਣੀ ਭੁੱਲ ਬੈਠਾ, ਅਸੀਂ ਨਾ ਆਪਣੀ ਚਾਲ ਜਿਹੜੀ ਹੈ ਉਹ ਅਸਲੀ ਜਿਹੜੀ ਰੀਤੀ ਰਿਵਾਜ਼ ਸੀ ਉਹ ਵੀ ਗਵਾ ਬੈਠੇ ਹਾਂ ਅਤੇ ਜਿਹੜੀ ਗੁਰੂ ਦੀ ਸੀ ਉਹ ਗਵਾ ਕੇ ਅਤੇ ਅਸੀਂ ਦੂਜਿਆਂ ਦੀ ਵੀ ਨਹੀਂ ਸਿੱਖ ਸਕਦੇ। ਅੰਗਰੇਜ਼ਾਂ ਨੂੰ ਆਪਾਂ ਦੇਖੀਏ ਨਾ ਵੀ ਆਪਾਂ ਅੰਗਰੇਜ਼ਾਂ ਦੀ ਰੀਸ ਕਰੀਏ, ਜਿੰਨੀਆਂ ਚੰਗੀਆਂ ਚੀਜ਼ਾਂ ਸੀ ਆਪਾਂ ਉਹਨਾਂ ਦੀਆਂ ਕੋਈ ਨਹੀਂ ਸਿੱਖ ਸਕਦੇ, ਜਿੰਨੀਆਂ ਪੁੱਠੀਆਂ ਚੀਜ਼ਾਂ ਸੀ ਉਹ ਆਪਾਂ ਸਿੱਖ ਰਹੇ ਹਾਂ, ਆਪਣੀਆਂ ਚੰਗੀਆਂ ਛੱਡ ਦਿੱਤੀਆਂ। ਤੋ ਸਾਹ ਸੰਗਤ ਜੀ, ਆਪਣੇ ਵਿਰਸੇ ਨੂੰ ਨਾ ਭੁੱਲੋ। ਠੀਕ ਹੈ ਵੀ ਅਸੀਂ ਜਿੱਥੇ ਰਹਿੰਦੇ ਹਾਂ ਉੱਥੋਂ ਦਾ ਕਾਨੂੰਨ, ਉੱਥੋਂ ਦਾ ਨਿਯਮ, ਉੱਥੋਂ ਦਾ ਰਹਿਣ ਸਹਿਣ ਵੀ ਸਾਨੂੰ ਫੋਲੋ ਕਰਨਾ ਪੈਂਦਾ। ਚੰਗੀਆਂ ਚੀਜ਼ਾਂ ਨੇ, ਚੰਗੀ ਚੀਜ਼ ਕਿਤੋਂ ਵੀ ਮਿਲੇ ਲੈ ਲੈਣੀ ਚਾਹੀਦੀ ਹੈ, ਅੰਗਰੇਜ਼ਾਂ ਤੋਂ ਮਿਲੇ, ਮੁਸਲਮਾਨਾਂ ਤੋਂ ਮਿਲੇ, ਹਿੰਦੂਆਂ ਤੋਂ ਮਿਲੇ, ਈਸਾਈਆਂ ਤੋਂ ਮਿਲੇ, ਕਿਤੋਂ ਮਿਲੇ, ਚੰਗੀ ਚੀਜ਼ ਲੈ ਲੈਣੀ ਚਾਹੀਦੀ ਹੈ, ਮਾੜੀ ਛੱਡ ਦੇਣੀ ਚਾਹੀਦੀ ਹੈ। ਗੁਰੂ ਸਾਹਿਬ ਦਾ ਬਚਨ ਹੈ, ਸਾਂਝ ਕਰੀ ਜਾ ਗੁਣਾ ਕੇਰੀ ਛੋੜ ਔਗਣ ਚੰਗੀ ਹੈ। ਗੁਣਾਂ ਦੀ ਸਾਂਝ ਕਰ ਲਓ, ਔਗਣ ਛੱਡ ਦਿਓ। ਅਸੀਂ ਔਗਣ ਲੈ ਲੈਂਦੇ ਹਾਂ, ਗੁਣ ਛੱਡਦੇ ਨਹੀਂ, ਉਲਟਾ ਕੰਮ ਹੈ ਸਾਡਾ। ਇਹ ਰਹਿਤਨਾਮੇ ਜਿਹੜੇ ਸਾਡੇ ਬਜ਼ੁਰਗਾਂ ਨੇ ਲਿਖੇ, ਭਾਈ ਨੰਦ ਲਾਲ ਜੀ ਵਰਗੇ ਮਹਾਂਪੁਰਸ਼ ਜਿਨ੍ਹਾਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਦੇਖਿਆ, ਦੇਖਿਆ ਦੇਖਿਆ ਤਾਂ ਲੱਖਾਂ ਲੋਕਾਂ ਨੇ ਹੋਵੇਗਾ, ਪਰ ਸਾਹਿਬ ਸੰਗਤ ਜੀ ਜਿਹੜਾ ਅੰਦਰਲੀ ਅੱਖ ਨਾਲ ਦੇਖਣਾ, ਜਿਹੜੀ ਗੁਰੂ ਸਾਹਿਬ ਦੀ ਹਸਤੀ ਨੂੰ, ਸ਼ਖਸੀਅਤ ਨੂੰ ਸਮਝਣਾ, ਉਹ ਭਾਈ ਨੰਦ ਲਾਲ ਜੀ ਸਮਝਿਆ। ਭਾਈ ਸਾਹਿਬ ਲਿਖਦੇ ਨੇ ਕਿ ਮੈਨੂੰ ਹਰ ਪਾਸੇ ਕਲਗੀਧਰ ਨਜ਼ਰ ਆਉਂਦਾ, ਦੀਨੋ ਦੁਨੀਆ ਦਰ ਕਮੰਦੇ ਆਪ ਹੀ ਰੁਖ ਸਾਰੇ ਮਾਂ ਹਰ ਦੁਆਲ ਨੂੰ ਕੀਮਤੇ ਜਗਤਾਰ ਮੂਲ। ਕਹਿੰਦੇ ਦੀਨ ਤੇ ਦੁਨੀਆ ਦੋਵੇਂ ਹੀ ਉਸ ਪਰੀਆਂ ਵਰਗੇ ਮੁਖੜੇ ਦੀ ਇੱਕ ਜੁਲਫ ਦੇ ਵਿੱਚ, ਇੱਕ ਕੇਸ ਦੇ ਵਿੱਚ ਬੱਝੇ ਹੋਏ ਹਨ। ਦੋਵੇਂ ਜਹਾਨ ਵੈਨ ਮੁੱਲ ਦੇ ਵਿੱਚ ਉਤਾਰਦੇ ਆ ਤਾਂ ਵੀ ਕਲਗੀ ਧਰਦੇ ਇੱਕ ਰੋਮ ਦਾ ਮੁੱਲ ਨਹੀਂ ਪੈ ਸਕਦਾ। ਭਾਈ ਨੰਦ ਲਾਲ ਜੀ ਦੇ ਖਿਆਲ ਔਰ ਸਾਧ ਸੰਗਤ ਜੀ, ਸਾਨੂੰ ਤਾਂ ਹੁਣ ਫਾਰਸੀ ਭੁੱਲ ਗਈ, ਪੰਜਾਬ ਵਿੱਚ ਪੜ੍ਹਾਉਣੀ ਵੀ ਬੰਦ ਹੋ ਗਈ ਅੰਗਰੇਜ਼ਾਂ ਦੇ ਰਾਜ ਤੋਂ ਬਾਅਦ, ਤੇ ਖਤਮ ਹੋ ਗਿਆ ਸਾਰਾ ਸਿਸਟਮ ਹੀ ਬਦਲ ਗਿਆ, ਅੰਗਰੇਜ਼ੀ ਆ ਗਈ। ਈਰਾਨ ਵਿੱਚ ਚਲੇ ਜਾਓ, ਈਰਾਨ ਦੇ ਵਿੱਚ ਭਾਈ ਨੰਦ ਲਾਲ ਦੀ ਬਾਣੀ ਯੂਨੀਵਰਸਿਟੀਆਂ ਵਿੱਚ, ਕਾਲਜਾਂ 'ਚ ਪੜ੍ਹਾਈ ਜਾਂਦੀ ਹੈ। ਇਸ ਕਰਕੇ ਕਹਿੰਦੇ ਵੀ ਸਭ ਤੋਂ ਵਧੀਆ ਫਾਰਸੀ ਵਿੱਚ ਇਹ ਪੋਇਟ ਹੈ, ਇੰਨੀ ਵਧੀਆ ਕਿਸੇ ਦੀ ਹੈ ਨਹੀਂ। ਜਫਰਨਾਮਾ ਦਸਵੇਂ ਪਾਤਸ਼ਾਹ ਦਾ ਈਰਾਨ 'ਚ ਯੂਨੀਵਰਸਿਟੀ 'ਚ ਪੜ੍ਹਾਇਆ ਜਾਂਦਾ ਹੈ। ਭਾਈ ਨੰਦ ਲਾਲ ਜੀ ਦੀਆਂ ਜਿਹੜੀਆਂ ਕਵਿਤਾਵਾਂ ਨੇ ਉੱਥੇ ਪੜ੍ਹਾਈਆਂ ਜਾਂਦੀਆਂ। ਨਾਸਰ ਮਨਸੂਰ ਗੁਰਗੋਬਿੰਦ ਸਿੰਘ, ਇਸ ਦੀ ਮਨਜੂਰ ਗੁਰਗੋਬਿੰਦ ਸਿੰਘ, ਹੱਕ ਹੱਕ ਆਦੇਸ਼ ਗੁਰੂ ਗੋਬਿੰਦ ਸਿੰਘ, ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ। ਤੋ ਐਸੀ ਰਚਨਾਵਾਂ ਅਸੀਂ ਛੱਡ ਬੈਠੇ, ਸਾਨੂੰ ਪਤਾ ਹੀ ਨਹੀਂ। ਤੋ ਇਹ ਖਜ਼ਾਨਾ ਹੈ ਪੀਰ ਦਾਦੇ ਦਾ, ਖੋਲ ਦਿੱਤਾ ਖਜ਼ਾਨਾ। ਭਾਈ ਸਾਹਿਬ ਦਾ ਰਹਿਤਨਾਮਾ, ਤਨਖਾਹਨਾਮਾ ਆਪਾਂ ਸੁਣ ਰਹੇ ਹਾਂ, ਸਾਡੇ ਵਾਸਤੇ ਕੁਝ ਹਦਾਇਤਾਂ ਕਰਦੇ ਨੇ। ਗੁਰੂ ਗੋਬਿੰਦ ਸਿੰਘ ਜੀ ਬੋਲ ਰਹੇ ਨੇ, ਭਾਈ ਨੰਦ ਲਾਲ ਤਾਂ ਲਿਖ ਰਹੇ ਨੇ, ਭਾਈ ਸਾਹਿਬ ਤਾਂ ਉਹਨੂੰ ਕਵਿਤਾ ਦਾ ਰੂਪ ਦੇ ਰਹੇ ਨੇ, ਬਚਨ ਸਾਹਿਬ ਕਲਗੀ ਧਰ ਜੀ ਰਹੇ ਨੇ। ਭਾਈ ਸਾਹਿਬ ਨੇ ਉਹਨੂੰ ਆਪਣੀ ਸ਼ਰਧਾਬੰਦੀ ਦੇ ਵਿੱਚ ਗੁਰੂ ਦੇ ਉਪਦੇਸ਼ਾਂ ਨੂੰ ਢਾਲਿਆ ਹੈ। ਸਵਾਲ ਜਵਾਬ ਹੋ ਰਹੇ ਨੇ, ਭਾਈ ਨੰਦ ਲਾਲ ਪੁੱਛਦੇ ਨੇ, ਦਸਵੇਂ ਪਾਸੇ ਦੱਸਦੇ ਨੇ, ਫਿਰ ਭਾਈ ਸਾਹਿਬ ਲਿਖਦੇ ਨੇ। ਪਿਆਰ ਨਾਲ ਸੁਣੋ ਸਾਰੀ ਸੰਗਤ, ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਹਿੰਦੇ ਕੰਘਾ ਦੋਨੋਂ ਵਕਤ ਕਰ, ਅੰਮ੍ਰਿਤਧਾਰੀ ਸਿੰਘ ਨੂੰ ਦੋ ਟਾਈਮ ਕੰਘਾ ਕਰਨ ਦਾ ਹੁਕਮ। ਕੰਘਾ ਵੀ ਲੱਕੜ ਦਾ, ਪਲਾਸਟਿਕ ਦਾ ਜਾਂ ਕਿਸੇ ਹੋਰ ਧਾਤੂ ਦਾ ਕੰਘਾ ਪ੍ਰਵਾਨ ਨਹੀਂ ਫਾਰਸੀ ਨੂੰ। ਤੁਸੀਂ ਕਹੋਗੇ ਵੀ ਕੰਘਾ ਹੀ ਕਰਨਾ, ਭਾਵੇਂ ਪਲਾਸਟਿਕ ਦਾ ਕਰ ਲਓ, ਭਾਵੇਂ ਹੋਰ ਕੋਈ ਕਰ ਲਓ, ਫਰਕ ਕੀ ਪੈਂਦਾ? ਸਾਧ ਸੰਗਤ ਜੀ, ਫਰਕ ਜਦੋਂ ਕੰਘਾ ਕੋਈ ਪ੍ਰੈਕਟੀਕਲ ਕਰੇਗਾ ਨਾ, ਫਿਰ ਸਮਝ ਆਏਗਾ। ਤੁਸੀਂ ਇੱਕ ਮਹੀਨਾ ਦੋ ਮਹੀਨੇ ਲਗਾਤਾਰ ਪਲਾਸਟਿਕ ਦਾ ਕੰਘਾ ਕਰੋ, ਉਸ ਤੋਂ ਬਾਅਦ ਮਹੀਨਾ ਦੋ ਮਹੀਨੇ ਤੁਸੀਂ ਫਿਰ ਲੱਕੜ ਦਾ ਕੰਘਾ ਕਰਕੇ ਦੇ, ਫਿਰ ਤੁਹਾਨੂੰ ਮਹਿਸੂਸ ਹੋਏਗਾ ਕਿ ਲੱਕੜ ਦੇ ਕੰਘੇ ਦੇ ਵਿੱਚੋਂ ਇਹੋ ਜਿਹੀ ਵਾਈਬ੍ਰੇਸ਼ਨ ਨਿਕਲਦੀ, ਇਹੋ ਜਿਹੀਆਂ ਤਰੰਗਾਂ, ਇਹੋ ਜਿਹੀਆਂ ਲਹਿਰਾਂ ਨਿਕਲਦੀਆਂ ਨੇ। ਜਦੋਂ ਅਸੀਂ ਆਪਣੇ ਚਮੜੀ ਦੇ ਸਕਿਨ ਦੇ ਨਾਲ ਉਹਨੂੰ ਕਰਕੇ ਪੂਰੀ ਤਰ੍ਹਾਂ ਰਗੜ ਕੇ ਕੰਘਾ ਕਰਦੇ ਹਾਂ, ਤਾਂ ਸਾਡੇ ਸਾਰੀਆਂ ਜਿੰਨੀਆਂ ਸਿਰ ਦੀਆਂ ਨਾੜੀਆਂ ਨੇ ਉਹ ਐਕੂਪ੍ਰੈਸ਼ਰ ਹੋ ਜਾਂਦੀਆਂ ਨੇ, ਔਰ ਲੱਕੜ ਦੇ ਨਾਲ ਉਹਦਾ ਕੋਈ ਪਲਾਸਟਿਕ ਵਿੱਚ ਉਹ ਚੀਜ਼ ਨਹੀਂ ਹੁੰਦੀ ਜਿਹੜੀ ਲੱਕੜ ਦੇ ਹੁੰਦੀ ਹੈ। ਚੰਗਾ ਲੱਕੜ ਦਾ ਇਸ ਕਰਕੇ ਮਹਿਤਨਾਮੇ ਚ ਲਿਖਿਆ। ਇੱਥੇ ਅਮਰੀਕਾ ਵਿੱਚ ਹੀ ਭਾਈ ਹਰਭਜਨ ਸਿੰਘ ਜੀ ਜੋ ਵੀ ਤਮਾਮ ਇਸ ਗੋਰੇ ਨੇ ਪੁੱਛਿਆ ਸੀ ਕਿ ਕੰਘਾ ਤੁਸੀਂ ਲੱਕੜ ਦਾ ਹੀ ਕਿਉਂ ਕਰਦੇ ਹੋ ਔਰ ਕੰਘਾ ਕਰਨ ਦਾ ਕੀ ਮਤਲਬ ਹੈ, ਉਹ ਕਹਿਣ ਲੱਗੇ ਮੈਂ ਏਦਾਂ ਨਹੀਂ ਦੱਸ ਸਕਦਾ, ਤੁਹਾਨੂੰ ਮੇਰੇ ਨਾਲ ਦੋ ਤਿੰਨ ਦਿਨ ਰਹਿਣਾ ਪਵੇਗਾ। ਕਹਿੰਦੇ ਉਸ ਗੋਰੇ ਨੂੰ ਨਾਲ ਰੱਖਿਆ ਤੇ ਜੋਗੀ ਜੀ ਨੇ ਕਹਿੰਦੇ ਉਹਨੂੰ ਸਾਰਾ ਦਿਨ ਸਵੇਰੇ ਉਠਾ ਲਿਆ 4 ਵਜੇ, 2 ਘੰਟੇ ਚੰਗੀ ਸੈਰ ਕਰਾਈ, ਆ ਕੇ ਘਰ 6 ਵਜੇ ਨਾਸ਼ਤਾ ਪਾਣੀ ਕਰਕੇ ਕਹਿੰਦੇ ਹੁਣ ਕੰਮ ਤੇ ਜਾਣਾ। ਇਹੋ ਜਿਹੇ ਕੰਮ ਤੇ ਲੈ ਕੇ ਸਾਰਾ ਦਿਨ ਘੁਮਾਉਂਦੇ ਹੀ ਰਹੇ ਦਫ਼ਤਰਾਂ ਵਿੱਚ, ਕਿਤੇ ਕਿਤੇ ਘੁਮਾ ਘੁਮਾ ਕੇ ਰਾਤ ਨੂੰ 10 ਵਜੇ ਘਰ ਆਏ। 10 ਵਜੇ ਆਏ ਤੇ ਕਹਿਣ ਲੱਗੇ ਵੀ ਅਫਸਰ ਨੂੰ ਜਾਂ ਗੋਰਾ ਜਿਹੜਾ ਵੀ ਸੀਗਾ ਉਹਨੂੰ ਕਿਹਾ ਵੀ ਤੂੰ ਥੋੜਾ ਬੜਾ ਨਾਸ਼ਤਾ ਪਾਣੀ ਪ੍ਰਸ਼ਾਦਾ ਡਿਨਰ ਕਰ ਲੈ ਤੇ ਫਿਰ ਆਪਾਂ ਕੰਮ ਤੇ ਜਾਣਾ। ਉਹ ਕਹਿੰਦਾ ਰਾਤ ਸਾਰਾ ਦਿਨ ਤੇ ਹੋ ਗਿਆ, ਹੁਣ ਨੀ ਮੇਰੇ ਚ ਦਮ ਰਹਿ ਗਿਆ ਵੀ ਮੈਂ ਤੇਰੇ ਨਾਲ ਜਾਵਾਂ। ਉਹ ਕਹਿੰਦੇ ਮੈਂ ਤੈਨੂੰ ਬਿਲਕੁਲ ਤਾਜ਼ਾ ਕਰ ਦੇਣਾ, ਬਿਲਕੁਲ ਹੁਣੇ ਤੋਂ ਉਦਾਂ ਹੀ ਬੋਲਿਆ। ਕਹਿੰਦਾ ਕਿਵੇਂ? ਲੱਕੜ ਦਾ ਕੰਘਾ ਦਿੱਤਾ, ਕਹਿੰਦੇ 5 ਵਾਰੀ ਸਿਰ ਚ ਮਾਰ ਗਿਆ। ਥੋੜੇ ਥੋੜੇ ਉਹਦੇ ਕੇਸ ਸੀਗੇ, ਉਹਨੇ ਸਿਰ ਦੇ ਵਿੱਚ ਜਦੋਂ ਲੱਕੜ ਦਾ ਕੰਘਾ 5-7 ਵਾਰੀ ਮਾਰਿਆ ਉਹ ਸਾਰੀ ਥਕਾਵਟ ਲਹਿ ਗਈ, ਬਿਲਕੁਲ ਤੰਦਰੁਸਤ ਹੋ ਗਏ, ਤਿਆਰ ਪਰ ਤਿਆਰ ਹੋ ਗਏ ਤੇ ਉਹਨੂੰ ਲੈ ਕੇ ਫਿਰ ਤੁਰ ਪਏ। ਇਹ ਸਾਧ ਸੰਗਤ ਦੀ ਗੁਰੂ ਦੀਆਂ ਦਾਤਾਂ ਬਹੁਤ ਬਰੀਕੀ ਨਾਲ ਸਮਝਣ ਵਾਲੀਆਂ ਨੇ। ਸਿੰਘ ਸਾਰਾ ਸਾਰਾ ਦਿਨ ਜੰਗ ਲੜਦੇ ਸੀਗੇ ਤੇ ਰਾਤ ਨੂੰ ਵੀ ਕਈ ਵਾਰੀ ਸੌਣਾ ਨਹੀਂ ਸੀ ਮਿਲਦਾ, ਫਿਰ ਕੰਘਾ ਕਰਕੇ ਦੁਮਾਲਾ ਸਜਾ ਕੇ ਤੇ ਫਿਰ ਤਿਆਰ ਪਰ ਤਿਆਰ ਹੋ ਜਾਂਦੇ। ਫਿਰ ਉਹਦਾ ਹਿਸਾਬ ਕਰ, ਜਿੰਨੀ ਮਰਜ਼ੀ ਨੀਂਦ ਆ ਰਹੀ ਹੋਵੇ, ਜਿੰਨੀ ਮਰਜ਼ੀ ਸੁਸਤੀ ਪਈ ਹੋਵੇ, ਕੰਘਾ ਕਰ ਲਵੇ ਸਿੰਘ ਦੁਮਾਲਾ ਦੁਬਾਰਾ ਸਜਾ ਲਵੇ। ਇੱਥੇ ਲਿਖਿਆ ਦੋਨੋਂ ਵਕਤ ਕਰ, ਸਵੇਰੇ ਅੰਮ੍ਰਿਤ ਵੇਲੇ ਸਿੰਘ ਨੇ ਉਹਦੇ ਚਲੋ ਆਪਾਂ ਸਾਰੇ ਕਰਦੇ ਹੀ ਹਾਂ ਕੰਘਾ, ਸ਼ਾਮ ਨੂੰ ਵੀ ਕੰਘਾ ਕਰਨਾ ਜ਼ਰੂਰੀ ਹੈ, ਉਹ ਆਪਣੇ ਅਧਿਕਾਰ ਨਹੀਂ ਕਰਦੇ। ਸਵੇਰ ਦੀ ਦਸਤਾਰ ਸਜਾਈ, ਰਾਤ ਤੱਕ ਸਰੀਰਾਂ ਦੀ ਰਾਤੀ ਸੌਂ ਜਾਂਦੇ ਆ, ਪਰ ਸ਼ਾਮੀ ਲਹਿਰਾਸ ਤੋਂ ਪਹਿਲਾਂ ਤਾਂ ਹੁੰਦਾ ਸੀ ਵੀ ਜਦੋਂ ਸਤਿਗੁਰਾਂ ਦਾ ਟਾਈਮ ਸੀਗਾ, ਸਤਿਗੁਰਾਂ ਦੇ ਟਾਈਮ ਤੇ ਸਵੇਰੇ 2-2:30 ਵਜੇ ਸਿੰਘ ਉੱਠਦੇ ਸੀਗੇ, ਇਸ਼ਨਾਨ ਕਰਕੇ ਕੰਘਾ ਕਰਕੇ ਦੁਮਾਲੇ ਸਜਾ ਕੇ ਫਿਰ ਬਾਣੀ ਪੜ੍ਹ ਲਈ, ਫਿਰ ਮਹਾਰਾਜ ਦਾ ਦੀਵਾਨ ਕੀਰਤਨ ਸੁਣਨਾ, ਫਿਰ ਉਸ ਤੋਂ ਬਾਅਦ ਸਾਰਾ ਦਿਨ ਆਪਣੀ ਕਿਰਿਆ ਕਰਨੀ, ਦੁਪਹਿਰੀ 2 ਵਜੇ ਫਿਰ ਕੰਘਾ ਕਰਨਾ, 2 ਵਜੇ ਕੰਘਾ ਕਰਕੇ ਸ਼ਸਤਰ ਬਸਤਰ ਸਜਾ ਕੇ ਫਿਰ ਗੁਰੂ ਸਾਹਿਬ ਨੇ ਸ਼ਿਕਾਰ ਤੇ ਜਾਣਾ, ਉਹਨਾਂ ਸਾਰੇ ਸਿੰਘਾਂ ਨੇ ਨਾਲ ਜਾਣਾ। ਇਤਿਹਾਸ ਵਿੱਚ ਬਚਨ ਆਉਂਦਾ ਸਾਰਾ ਦਿਨ, ਕਹਿੰਦੇ ਮਹਾਰਾਜ ਦੇ ਨਾਲ ਇੱਕ ਵਾਰੀ ਸਿੰਘ ਗਏ ਸ਼ਿਕਾਰ ਕਰਨ, ਬੜੀ ਭਾਲ ਕੀਤੀ ਆਨੰਦਪੁਰ ਸਾਹਿਬ ਦੇ ਆਲੇ ਦੁਆਲੇ, ਜੰਗਲ 'ਚ ਸ਼ਿਕਾਰ ਹੀ ਨਹੀਂ ਮਿਲਿਆ, ਕੋਈ ਸ਼ਿਕਾਰ ਨਹੀਂ ਲੱਭਾ। ਤੇ ਸਤਿਗੁਰੂ ਕਹਿੰਦੇ ਵੀ ਸਿੰਘੋ ਆ ਸ਼ਿਕਾਰ ਨਹੀਂ ਲੱਭਦਾ। ਕਹਿੰਦੇ ਮਹਾਰਾਜ ਤੁਹਾਡੀ ਮਿਰਚਾ ਤੋਂ ਤੁਸੀਂ ਜਾਣੋ। ਮਹਾਰਾਜ ਕਹਿੰਦੇ ਕਿਸੇ ਸਿੰਘ 'ਚ ਢਿੱਲ ਆ? ਭਾਈ ਦਇਆ ਸਿੰਘ ਕਹਿੰਦੇ ਮਹਾਰਾਜ ਅੱਜ ਮੈਂ ਕੰਘਾ ਨਹੀਂ ਕੀਤਾ। ਮਹਾਰਾਜ ਕਹਿੰਦੇ ਇੱਥੇ ਕੰਘਾ ਕਰੋ। ਉਹ ਜਗ੍ਹਾ ਵੀ ਬਣੀ ਆਨੰਦਪੁਰ ਸਾਹਿਬ ਉੱਪਰ ਪਹਾੜਾਂ 'ਚ ਲੈਣਾ ਦੇਵੀ ਵਾਲੇ ਪਾਸੇ, ਉੱਥੇ ਛੋਟਾ ਜਿਹਾ ਗੁਰਦੁਆਰਾ ਬਣਿਆ ਹੋਇਆ ਜਿੱਥੇ ਦਰਖਤ ਥੱਲੇ ਬਹਿ ਕੇ ਭਾਈ ਦਇਆ ਸਿੰਘ ਜੀ ਨੇ ਕੰਘਾ ਕੀਤਾ, ਹੁਣ ਵੀ ਯਾਦਗਾਰ ਹੈ, ਜਾ ਕੇ ਤੁਸੀਂ ਦਰਸ਼ਨ ਕਰੋ। ਉੱਥੇ ਕੰਘਾ ਕਰਕੇ ਭਾਈ ਸਾਹਿਬ ਨੇ ਦੁਬਾਰਾ ਦਸਤਾਰ ਸਜਾਈ ਤੇ ਉਸੇ ਵੇਲੇ ਸ਼ਿਕਾਰ ਲੱਭ ਗਿਆ। ਮਹਾਰਾਜ ਸੱਚੇ ਪਾਤਸ਼ਾਹ ਦਾ ਬਚਨ ਹੈ ਕਿ ਕੋਈ ਵੀ ਕੰਮ ਕਰਨ ਜਾਓ ਤੁਸੀਂ ਕੰਘਾ ਕਰਕੇ ਦਸਤਾਰ ਸਜਾ ਕੇ ਅਰਦਾਸ ਕਰਕੇ ਤੁਰੋ, ਤੁਹਾਡਾ ਕੰਮ ਫਤਿਹ ਹੋਵੇਗਾ। ਤੇ ਜੇ ਸਿੰਘ ਦੇ ਵਿੱਚ ਢਿੱਲ ਮਾਠਾ ਕੇ ਕੀ ਅਸਰ ਪੈਣਾ ਜਾ। ਤੋ ਕੰਘਾ ਦੋਨੋਂ ਵਕਤ ਕਰ, ਕੰਘਾ ਜਿਹੜਾ ਹੈ ਇਹ ਦੋਵੇਂ ਟਾਈਮ ਕਰਨਾ। ਹਾਂਜੀ, ਪਾਪ ਚੁਣੇ ਚੁਣ ਬੰਦ ਪਾਤੇ ਦਸਤਾਰ ਜਿਹੜੀ ਹੈ ਇਹ ਆਪਾਂ ਉਤਾਰਨੀ ਵੀ ਇੱਕ ਲੜ ਕਰਕੇ ਹੈ ਤੇ ਸਜਾਣੀ ਵੀ ਇੱਕ ਕਰਕੇ ਹੈ। ਮਹਾਰਾਜਾ ਰਣਜੀਤ ਸਿੰਘ ਸਿੱਧੀ ਜੀ ਪੰਗ ਵਾਲ ਛੱਡਦੇ ਸੀਗੇ, ਸਾਦਾ ਜਿਹਾ ਦੁਮਾਲਾ ਉਹਨਾਂ ਨੇ ਸਜਾ ਲੈਣਾ ਤੇ ਉਹਨਾਂ ਦੇ ਦਰਬਾਰੀਆਂ ਵਿੱਚ ਇੱਕ ਸਿੰਘ ਬੜੀ ਕੋਚ ਕੋਚ ਕੇ ਦਸਤਾਰ ਬੰਨ ਕੇ ਆਇਆ ਕਰੇ ਬੜੀ, ਤੇ ਸਵੇਰੇ ਪੰਜਾਬ ਦੇਖਿਆ ਕਰਨ ਵੀ ਇਹ ਇੰਨੀ ਸਾਫ਼ ਸੁਥਰੀ ਪੱਗ ਬੰਨ ਕੇ ਆਉਂਦਾ, ਦਸਤਾਰ ਸਜਾ ਕੇ ਆਉਂਦਾ। ਉਹਨੂੰ ਪੁੱਛਿਆ ਇੱਕ ਦਿਨ, ਕਹਿੰਦੇ ਸੀਗਾ ਵੀ ਦਸਤਾਰ ਬੜੀ ਵਧੀਆ ਸਜਾਈ ਹੈ, ਜਿਹੜਾ ਸਾਨੂੰ ਸਜਾ ਕੇ ਵਿਖਾ ਕਿਵੇਂ ਸਜਾਉਣਾ? ਉਹਨੇ ਦਸਤਾਰ ਲਾਹ ਕਰ ਲਈ ਤੇ ਹੁਣ ਸਜਾਉਣ ਤੇ ਬਹੁਤ ਔਖਾ, ਸ਼ੀਸ਼ਾ ਲੱਗਦਾ ਫਿਰੇ, ਸ਼ੀਸ਼ਾ ਵੀ ਸਾਧ ਸੰਗਤ ਜੀ ਮੁਤਾਜੀ ਹੈ। ਪੁਰਾਤਨ ਸਿੰਘ ਜੀ ਸੀ ਵਰਤਿਆ ਕਰਦੇ, ਪੁਰਾਣੇ ਸਿੰਘਾਂ ਨੂੰ ਚੁਗਲਖੋਰ ਕਹਿੰਦੇ ਸੀ, ਸ਼ੀਸ਼ੇ ਨੂੰ। ਨਸ਼ੇ ਨਾਲੇ ਬੋਲੀ ਜਿਹਨੂੰ ਚੁਗਲ ਕਹਿੰਦੇ ਨੇ, ਉਹਨਾਂ ਨੇ ਚੁਗਲੀ ਮਾਰ ਦੇਣੀ ਆ ਵੀ ਆਹ ਲੜ ਤੇਰਾ ਹੋ ਗਿਆ, ਆਹ ਹੋ ਗਿਆ, ਇੱਧਰ ਸਿੱਧਾ ਕਰੋ, ਇੱਧਰੋਂ ਕਰੋ, ਤੇ ਇਹ ਚੁਗਲ ਹੀ ਆ। ਤੇ ਉਹ ਪੁਰਾਣੇ ਸਿੰਘ ਨਿਸ਼ੇ ਵਰਤ ਵਰਤਦੇ, ਚਲੋ ਕੋਈ ਵਰਤ ਲਵੇ ਤਾਂ ਹਰਜ ਵੀ ਕੋਈ ਨੀ, ਜੇ ਕਿਸੇ ਦਾ ਨਹੀਂ ਵਿਚਾਰੇ ਦਾ ਗੁਜ਼ਾਰਾ ਤੇ ਏਡੀ ਵੱਡੀ ਕੁਰਹਿਤ ਵੀ ਨਹੀਂ, ਕਿਉਂਕਿ ਅਸੀਂ ਹਰ ਗੱਲ ਨੂੰ ਇੱਕਦਮ ਨੈਗੇਟਿਵ ਲੈ ਲੈਂਦੇ ਹਾਂ ਵੀ ਗਿਆਨੀ ਜੀ ਨੇ ਕਿਹਾ ਸੀ ਸ਼ੀਸ਼ਾ ਜੀ ਵਰਤਣਾ ਤੇ ਹੁਣ ਵਰਤੀਏ ਨਾ, ਇਹ ਗੱਲ ਨੀ। ਜੇ ਕੋਈ ਵਰਤ ਲੈਂਦਾ ਤੇ ਉਹ ਏਡੀ ਕੁਰਹਿਤ ਨਹੀਂ, ਪਰ ਉਹਦੇ ਚ ਇੰਨਾ ਹੈ ਵੀ ਜੇ ਕੋਈ ਫਟਾਫਟ ਦਸਤਾਰ ਸਜਾ ਨਹੀਂ ਪੈ ਜੇ ਸ਼ੀਸ਼ਾ ਨਾ ਲੱਭੇ ਫਿਰ ਕੀ ਕਰੋਗੇ, ਫਿਰ ਕੀ। ਫੌਜੀ ਤਿਆਰੀ ਹੈ, ਸਿੰਘ ਨੇ ਜੰਗ ਨੂੰ ਜਾਣਾ, ਜੰਗ ਲੱਗ ਗਿਆ, ਉਹ ਸ਼ੀਸ਼ਾ ਲੱਭਦਾ ਫਿਰ ਵੀ ਮੈਂ ਦਸਤਾਰ ਸਜਾ। ਇਹ ਫੌਜ ਬਣਾਈ ਸੀ ਗੁਰੂ ਸਾਹਿਬ ਨੇ, ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਸਿੰਘ ਦਸਤਾਰ ਸਜਾਉਂਦੇ, ਉਹਨੂੰ ਸ਼ੀਸ਼ੇ ਦੇ ਮੁਸਾਜ ਨਹੀਂ ਸੀ ਹੁੰਦੇ। ਉਹ ਜਿਹੜਾ ਅਫਸਰ ਸੀ ਨਾ, ਉਹ ਸ਼ੀਸ਼ਾ ਲੱਭਦਾ ਫਿਰੇ, ਚਲੋ ਸ਼ੀਸ਼ਾ ਸ਼ੀਸ਼ਾ ਵੀ ਉਹਨੂੰ ਤਿਆਰ ਕਰ ਦਿੱਤਾ। ਫਿਰ ਉਹ ਜਿਉਣ ਲੱਗਾ, ਹੌਲੇ ਹੌਲੇ ਉਹਨੇ ਦੋ ਘੰਟੇ ਲਾ ਛੱਡੇ, ਦੋ ਢਾਈ ਘੰਟੇ ਲਾ ਕੇ ਪੱਗ ਉਹਦੀ ਫਿਰ ਸਜੀ ਜਾ ਕੇ। ਤੇਰੇ ਪੰਜਾਬ ਕਹਿੰਦੇ ਸਿੰਘਾ ਵੀ ਤੂੰ ਤੇ ਫਿਰ ਸਾਰੀ ਰਾਤ ਦਸਤਾਰ ਵਿੱਚ ਜਾਂਦਾ ਹੋਣਾ ਨਾ, ਵੀ ਸਵੇਰ ਦੋ ਵਜੇ ਉੱਠਦਾ ਹੋਏਗਾ, ਫਿਰ ਤੂੰ ਪੱਗ ਬੰਨਦਾ ਹੋਏਗਾ, ਤਾਂ ਹੀ ਸਾਡੇ ਕੋਲ ਆਉਣਾ। ਉਹਨੂੰ ਪਤਾ ਲੱਗ ਗਿਆ ਵੀ ਸ਼ੇਰੇ ਪੰਜਾਬ ਨੂੰ ਸਮਝ ਗਿਆ ਗੱਲ ਨੂੰ, ਤੇ ਹੁਣ ਸੱਚ ਬੋਲਣਾ ਪੈਣਾ ਇੱਥੇ। ਉਹ ਕਹਿਣ ਲੱਗਾ, ਮਹਾਰਾਜਾ ਸਾਹਿਬ ਗੁਸਤਾਖੀ ਮਾਫ, ਮੈਂ ਹਫ਼ਤੇ 'ਚ ਛੁੱਟੀ ਵਾਲੇ ਦਿਨ ਪੱਗ ਬੰਨ ਲੈਣਾ, ਉਹੀ ਪੱਗ ਜਿਹੜੀ ਹੈ ਨਾ ਬੱਧੀ ਬਜਾਈ ਮੈਂ ਸਿਰ 'ਤੇ ਰੱਖ ਕੇ ਆ ਜਾਂਦਾ, ਤੇ ਉਹੀ ਮੈਂ ਲਾ ਕੇ ਨਾ ਉਸ ਫਿਰ ਰੱਖ ਦੇਣਾ ਰਾਤ ਨੂੰ, ਸਵੇਰੇ ਫਿਰ ਮੈਂ ਉਸ ਦਿਨ ਕੋਚ ਪਾ ਕੇ ਅਤੇ ਫਿਰ ਐਂ ਸੈਟਮੈਂਟ ਕਰਕੇ ਆ ਜਾਂਦਾ। ਮਹਾਰਾਜਾ ਕਹਿੰਦਾ, ਹੁਣੇ ਡਿਸਮਿਸ, ਹੁਣੇ ਉਸੇ ਵੇਲੇ ਤੂੰ ਸਾਡੀ ਫੌਜ ਦੇ ਵਿੱਚ ਰਹਿਣ ਦਾ ਅਧਿਕਾਰ, ਤੇ ਤੂੰ ਸਿੰਘ ਹੀ ਨਹੀਂ, ਤੈਨੂੰ ਗੁਰੂ ਦਾ ਹੁਕਮ ਨਹੀਂ ਪਤਾ ਵੀ ਖਾਲਸੇ ਨੇ ਦੋ ਟਾਈਮ ਦਸਤਾਰ ਝਾੜ ਕੇ ਸਜਾਣੀ ਹੈ, ਚੁਣ ਚੁਣ ਕੇ ਪਾ ਕੇ ਚੁਣੇ ਚੁਣ ਬੰਨਦੇ, ਪਹਿਲਾਂ ਦਸਤਾਰ ਇੱਕ ਇੱਕ ਲੜ ਉਤਾਰਨਾ, ਫਿਰ ਉਹਨੂੰ ਇੱਕ ਇੱਕ ਲੜ ਨੂੰ ਖੋਲ ਕੇ, ਉਹਨੂੰ ਛੰਡ ਕੇ, ਫਿਰ ਝਾੜ ਕੇ, ਫਿਰ ਉਹਨੂੰ ਵੱਧ ਕਰਕੇ ਚੰਗੀ ਤਰ੍ਹਾਂ ਸਾਫ਼ ਕਰਕੇ ਚੰਗਾ ਕਰਕੇ ਦਸਤਾਰਾਂ ਵੀ ਦੋ ਸਜਾਣੀਆਂ ਨੇ। ਥੱਲੇ ਜਿਹੜੀ ਦਸਤਾਰ 2.5-3 ਮੀਟਰ ਦੀ ਹੈ, ਉੱਪਰ ਵੱਡੀ ਦਸਤਾਰ ਸਜਾਣੀ। ਅਜੇ ਵੀ ਤੁਸੀਂ ਜਿਹੜੀ ਸਿੱਖ ਰੈਜੀਮੈਂਟ ਹੈ, ਇੱਥੇ ਕੁਝ ਸਿੰਘ ਬੈਠੇ ਹੋਣਗੇ ਪੁਰਾਣੇ, ਇੱਥੇ ਕੁਝ ਸਿੰਘ ਉਹਨਾਂ ਨੂੰ ਮਿਲੇ ਸੀਗੇ, ਉਹਨਾਂ ਨੂੰ ਤੁਸੀਂ ਪੁੱਛ ਸਕਦੇ ਹੋ ਕਿ ਫੌਜ 'ਚੋਂ ਆਏ ਨੇ, ਮਿਲਟਰੀ 'ਚੋਂ ਆਏ ਨੇ। ਉਹ ਦੱਸਦੇ ਆ ਵੀ ਦੋ ਪੱਗਾਂ ਮਿਲਦੀਆਂ ਸੀ, ਇੱਕ ਉਹਨੂੰ ਕਹਿੰਦੇ ਸੀ ਸਿੱਖ ਟਰਬਨ, ਉਹ 5 ਮੀਟਰ 'ਤੇ ਹੁੰਦੀ ਸੀ, ਉਹਦਾ ਬਾਅਦ ਛੋਟਾ ਹੁੰਦਾ ਸੀ, ਇੱਕ ਹੁੰਦੀ ਸੀ ਵੱਡੀ ਜਿਹੜੀ ਉੱਪਰ ਸਜਾਈ ਜਾਂਦੀ ਸੀ। ਸਿੱਖ ਰੈਜੀਮੈਂਟ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਤੋਂ ਜਿਹੜੀ ਅੰਗਰੇਜ਼ਾਂ ਦੇ ਕੋਲ ਆਈ, ਉਹਨਾਂ ਨੇ ਮਰਿਆਦਾ ਉਹੀ ਰੱਖੀ ਜਿਹੜੀ ਪਹਿਲਾਂ ਸਿੰਘਾਂ ਦੀ ਸੀ, ਦਸਤਾਰਾਂ ਦੋ ਮਿਲਣੀ, ਕੰਘੇ ਲੱਕੜ ਦੇ ਦੋ ਮਿਲਣੇ, ਕੰਘੇ ਵੀ ਦੋ ਰੱਖਦੇ ਸੀ, ਇੱਕ ਨਾ ਟੁੱਟ ਜਾਵੇ, ਗੁੰਮ ਜਾਵੇ, ਫਿਰ ਕਿਸਾਂ ਦਾ ਕੀ ਕਰੋਗੇ। ਪੁਰਾਣੇ ਸਿੰਘ ਕਸ਼ਹਿਰੇ ਦੋ ਰੱਖਦੇ ਸੀ, ਕਹਿੰਦੇ ਜੇ ਕਿਤੇ ਫੌਜਾਂ ਨੇ ਚੜ੍ਹਨਾ ਪਿਆ ਕਿਤੇ ਆਪਣਾ ਕਸ਼ਹਿਰਾ ਲੱਭਦੇ ਫਿਰਾਂਗੇ, ਕਸ਼ਹਿਰਾ ਦੇ ਨਾਲ ਹੀ ਚਾਹੀਦਾ। ਉਹ ਕੋਈ ਨਿਹੰਗ ਸਿੰਘ ਕਹਿੰਦੇ ਦਰਖਤ ਤੇ ਚੜ੍ਹਨ ਲੱਗਾ, ਸਾਰਾ ਬੋਰੀ ਬਿਸਤਰੀਆਂ ਨਾਲ ਲੈ ਕੇ ਦਾਤਣ ਤੋੜਨ ਥੱਲਿਓ, ਕੋਈ ਕਹਿੰਦਾ ਬਾਬਾ ਜੀ ਆਹ ਬੋਰੀ ਬਿਸਤਰਾ ਦੇ ਥੱਲੇ ਰੱਖ ਜੋ, ਉਹ ਕਹਿੰਦਾ ਫੌਜਾਂ ਦਾ ਕੀ ਪਤਾ, ਤਾਂ ਦੀ ਤਾਂ ਹੀ ਚੜ੍ਹ ਜਾਣਾ। ਤੋ ਇਸ ਕਰਕੇ ਖਾਲਸਾ ਫੌਜ ਸੀਗੀ, ਤੇ ਉਹ ਉਸ ਹਿਸਾਬ ਦੇ ਨਾਲ ਸਤਿਗੁਰੂ ਦਸਵੇਂ ਪਾਤਸ਼ਾਹ ਕਹਿ ਰਹੇ ਨੇ, ਕਹਿੰਦੇ ਸਿੰਘੋ ਕੰਘਾ ਦੋਨੋਂ ਵਕਤ ਕਰ, ਕੰਘਾ ਦੇ ਦੋਵੇਂ ਟਾਈਮ ਕਰਨਾ, ਤੇ ਪਾਗ ਚੁਣੇ ਚੁਣ ਬੰਨ੍ਹਣੀ, ਦਸਤਾਰ ਚੁਣ ਚੁਣ ਕੇ ਸਾਫ਼ ਸੁਥਰੀ ਸਜਾਣੀ ਹੈ ਸਿਰ ਦੇ ਉੱਤੇ। ਹਾਂਜੀ, ਦਾਤਣ ਰੋਜ਼ ਕਰਨੀ। ਅੱਜ ਕੱਲ੍ਹ ਦਾ ਚਲੋ ਇੱਥੇ ਹੁਣ ਪੁਰਸ਼ ਆਪਣੇ ਇੰਡੀਆ ਵਿੱਚ ਨਿੰਮ ਦੀਆਂ ਚਿੱਕਰ ਦੀਆਂ ਦਾਤਣਾਂ ਸਿੰਘ ਕਰਦੇ, ਉਹਦੀ ਰੀਸ ਕੋਈ ਨੀ, ਜਿੰਨੇ ਮਰਜ਼ੀ ਪੁਰਸ਼ ਚੁੱਕੇ ਫਿਰ ਦਾਤਣ ਵਰਗਾ ਨਜ਼ਾਰਾ ਨਹੀਂ। ਤੇ ਕਹਿੰਦੇ ਵੀ ਦਾਤਣ ਨੀਤ ਕਰੇ, ਰੋਜ਼ ਦੰਦਾਂ ਦੀ ਸਫਾਈ ਕਰੇ, ਇਹ ਤਾਂ ਲਿਖਿਆ ਜੇ ਮਾਫ਼ ਕਰਨਾ। ਇਹ ਹੁਣੇ ਥੋੜ੍ਹਾ ਜਿਹਾ ਸਮਾਂ ਜਾਗਰਤੀ ਆਈ ਆਪਣੇ ਲੋਕਾਂ 'ਚ, ਤਿੰਨ ਲੋਕ ਤੇ ਮਹੀਨਾ ਮਹੀਨਾ ਦਾਤਣ ਕਰਦੇ ਹੀ ਕੋਈ ਨੀ ਸੀਗੇ ਪਿੰਡਾਂ 'ਚ, ਧੁਰਮੀ ਕਰਮੀ ਕਰਨੀ ਮਾੜੀ ਮੋਟੀ, ਕਹਿੰਦੇ ਬਸ ਠੀਕ ਹੈ, ਨਹਾਉਂਦੇ ਵੀ ਘੱਟ ਸਿੱਖੇ। ਉਹ ਬੁੱਢਿਆਂ ਨੇ ਨਾ ਪਿੰਡਾਂ 'ਚ ਬੈਠੇ ਹੋਣਾ, ਤੇ ਏਦਾਂ ਨਾ ਜਦੋਂ ਪਸੀਨਾ ਜਾਣਾ ਤੇ ਪਿੰਡੇ ਦੇ ਮੱਥੋਂ ਬੱਤੀਆਂ ਵੱਟ ਵੱਟ ਕੇ ਮੈਲ ਲਾਈ ਜਾਣੀ, ਤੇ ਨਹਾਉਣ ਧੋਣ ਤੋਂ ਵੀ ਗੁਰੂ ਸਾਹਿਬ ਨੇ ਬੜੀ ਜਾਗਰਤੀ ਲਿਆਂਦੀ, ਗੁਰੂ ਨਾਨਕ ਸਾਹਿਬ ਨੇ, ਗੁਰੂ ਗੋਬਿੰਦ ਸਿੰਘ ਨੇ ਲੋਕਾਂ ਨੂੰ ਦਾਤਣ ਕਰਨੀ, ਨਹਾਉਣਾ ਧੋਣਾ ਇਹ ਗੁਰੂ ਸਾਹਿਬ ਨੇ ਸਿਖਾਇਆ, ਨਹੀਂ ਤਾਂ ਬਹੁਤ ਢਿੱਲ ਸੀ। ਕੋਈ ਕੋਈ ਬਾਹਮਣ ਪੰਡਿਤ ਭਾਵੇਂ ਨਹਾ ਨੂੰ ਲੈਂਦੇ ਸੀ, ਮਹਾਤਰ ਕਿੱਥੇ ਹੋ ਗਏ, ਲਓ ਜੀ ਅਸੀਂ ਕਿਹੜਾ ਬਾਹਮਣ ਆ ਜਿਹੜੇ ਨਹਾਉਂਦੇ ਸੀਗੇ ਰੋਜ਼। ਸਤਿਗੁਰੂ ਕਹਿੰਦੇ ਇਹਦੇ 'ਚ ਬਾਹਮਣਵਾਦ ਕੋਈ ਨਹੀਂ, ਇਹਦੇ 'ਚ ਤੁਸੀਂ ਆਪਣੇ ਸਰੀਰ ਦੀ ਸਫਾਈ ਕਰੋ, ਦਾਤਣ ਕੁਰਲਾ ਕਰੋ, ਦਾਤਣ ਨੀਤ ਕਰੇ, ਜਿਹੜਾ ਰੋਜ਼ ਦਾਤਣ ਕਰਦਾ ਗੁਰੂ ਦਾ ਸਿੱਖ ਇਸ਼ਨਾਨ ਕਰਦਾ ਤਿਆਰ ਬਰ ਤਿਆਰ ਹੁੰਦਾ। ਮਹਾਰਾਜ ਕਹਿੰਦੇ ਭਾਈ ਨੰਦ ਲਾਲ ਜੀ ਉਹ ਦੁਖੀ ਨਹੀਂ ਹੋਵੇਗਾ, ਉਹਨੂੰ ਦੁੱਖ ਨਹੀਂ ਕੋਈ ਲੱਗੇਗਾ ਜਿਹੜਾ ਤਿਆਰ ਬਰ ਆਪਣੇ ਸਰੀਰ ਤੇ ਕਿਰਿਆ ਸੋਧ ਕੇ ਇਸ਼ਨਾਨ ਪਾਣੀ ਕਰੇਗਾ, ਦਸਤਾਰ ਸਜਾਏਗਾ, ਕੰਘਾ ਦੋ ਟਾਈਮ ਕਰੇਗਾ, ਉਹ ਦੁਖੀ ਨਹੀਂ ਹੋਵੇਗਾ। ਮਹਾਰਾਜ ਕਹਿੰਦੇ ਜਿਹੜਾ ਗੁਰੂ ਦਾ ਸਿੱਖ ਹੋ ਕੇ ਗੁਰੂ ਦਾ ਦਸਵੰਧ ਨਹੀਂ ਦਿੰਦਾ। ਸਾਧ ਸੰਗਤ ਜੀ ਪੰਜਵੇਂ ਪਾਤਸ਼ਾਹ ਦੇ ਬਚਨ ਨੇ, ਦਸ ਦਸਤੂ ਦੇ ਪਾਤਸ਼ਾਹ ਪਾਲ ਹੈ, ਇੱਕ ਬਸਤ ਕਾਰਨ ਤੇ ਕੋਟ ਗਵਾਲ ਹੈ। ਮਹਾਰਾਜ ਨੇ ਸਾਨੂੰ ਦਸ ਚੀਜ਼ਾਂ ਦਿੱਤੀਆਂ ਤੇ ਅਸੀਂ ਮਹਾਰਾਜ ਦੇ ਵਿੱਚੋਂ ਇੱਕ ਹਿੱਸਾ ਨਹੀਂ ਕੱਢ ਸਕਦੇ। ਦਸਵੰਧ ਦਸਵਾਂ ਹਿੱਸਾ ਗੁਰੂ ਦਾ ਉਹ ਦੇਣਾ ਹੈ। ਜੇ ਮੰਨ ਲਓ 100 ਰੁਪਈਆ ਕਮਾਇਆ ਤਾਂ 10 ਰੁਪਈਏ ਗੁਰੂ ਦੇ, ਉਹ ਗੁਰੂ ਦੇ ਕੰਮ ਲਈ, ਧਰਮ ਦੇ ਕੰਮ ਲਈ, ਦੇਸ਼ ਦੀ, ਕੌਮ ਦੀ, ਸਮਾਜ ਦੀ ਸੇਵਾ ਲਈ ਵਰਤੇ ਜਾ ਸਕਦੇ ਨੇ। ਦਸਵੰਧ ਕਈ ਲੋਕ ਅੱਜ ਪੁੱਛਦੇ ਨੇ ਵੀ ਦਸਵੰਧ ਕਿੱਥੇ ਦਈਏ। ਸਤ ਸੰਗਤ ਜੀ ਗੁਰੂ ਦਾ ਵਚਨ ਹੈ ਵੀ ਗਰੀਬ ਦਾ ਮੂੰਹ ਤੇ ਗੁਰੂ ਦੀ ਗੋਲ। ਗੁਰੂ ਤੇ ਸਿੱਖ ਦਾ ਜਿਹੜਾ ਦਸਵੰਧ ਹੈ ਉਹ ਪੰਥ ਕਾਰਜਾਂ ਲਈ, ਬੱਚਿਆਂ ਨੂੰ ਵਿੱਦਿਆ ਪੜ੍ਹਾਉਣੀ ਹੋਵੇ ਕਿਸੇ ਗਰੀਬ ਬੱਚੇ ਨੂੰ, ਸਿੱਖ ਬੱਚੇ ਨੂੰ, ਕਿਉਂਕਿ ਅੱਜ ਦੀ ਜਿਹੜੀ ਲੋੜ ਹੈ ਨਾ, ਅੱਜ ਦੀ ਜਿਹੜੀ ਸਾਡੀ ਲੜਾਈ ਹੈ, ਉਹ ਲੜਾਈ ਇਹ ਹੈ ਵੀ ਅਸੀਂ ਆਪਣੇ ਬੱਚਿਆਂ ਨੂੰ ਇੰਨੀ ਕੁ ਵਿੱਦਿਆ ਦੇ ਦਈਏ, ਇੰਨੀ ਕੁ ਐਜੂਕੇਸ਼ਨ ਦੇ ਦਈਏ, ਨਾਲ ਧਾਰਮਿਕ ਵੀ ਹੋਣੀ ਜ਼ਰੂਰੀ ਹੈ। ਇਹ ਮੈਂ ਜ਼ਰੂਰ ਕਹਿ ਰਿਹਾ ਵੀ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ 'ਚ ਡਾਕਟਰ, ਪ੍ਰੋਫੈਸਰ ਤਾਂ ਬਣ ਰਹੇ ਸਾਡੇ ਬੱਚੇ, ਪਰ ਉਹਨਾਂ ਨੂੰ ਜੱਤੀ ਹਿਸਾਬ ਨਹੀਂ ਹੁੰਦਾ। ਮੁਸਲਮਾਨਾਂ ਵਿੱਚ ਤਾਂ ਸਾਡੇ 'ਚ ਬੁਨਿਆਦੀ ਫਰਕ ਹੈ। ਮੁਸਲਮਾਨ ਆਪਣੇ ਬੱਚੇ ਨੂੰ ਡਾਕਟਰ, ਇੰਜੀਨੀਅਰ, ਵਕੀਲ, ਜੱਜ ਬਣਾਉਂਦੇ ਨੇ, ਪਰ ਕੁਰਾਨ ਜ਼ਰੂਰ ਪੜ੍ਹਾਉਂਦੇ ਨੇ, ਜ਼ਬਾਨੀ ਯਾਦ ਕਰਦੇ ਉਹਨਾਂ ਦੇ ਬੱਚੇ ਕੁਰਾਨ। ਜਿਹੜਾ ਕੁਰਾਨ ਨੂੰ ਜ਼ਬਾਨੀ ਕਰਦਾ ਹਾਫਿਜ਼ ਕਹਿੰਦੇ ਨੇ ਉਹਨੂੰ, ਹਾਫਿਜ਼। ਅਤੇ ਤੁਸੀਂ ਮੁਸਲਮਾਨਾਂ ਦੇ ਵਿੱਚ ਕਰੋੜਾਂ ਦੀ ਤਾਦਾਦ ਵਿੱਚ ਹਾਫਿਜ਼ ਲੱਭ ਸਕਦੇ ਹੋ, ਕਰੋੜਾਂ ਦੀ ਜ਼ਬਾਨ। ਮੈਂ ਸੈਂਕੜੇ ਦੇਖੇ ਹੈ, 14 ਸਾਲ ਦੇ ਬੱਚੇ ਨੂੰ ਕੁਰਾਨ ਜ਼ਬਾਨੀ ਯਾਦ ਮੈਂ ਦੇਖੀ ਨੇ ਆਪਣੇ ਅੱਖਾਂ। 14 ਸਾਲ ਦਾ ਬੱਚਾ ਸਾਰੀ ਕੁਰਾਨ ਜ਼ਬਾਨੀ ਹੈ, ਪੜ੍ਹ ਕੇ ਡਾਕਟਰ ਬਣੇ, ਇੰਜੀਨੀਅਰ ਬਣੇ, ਵਕੀਲ ਬਣੇ, ਵੱਖਰੀ ਗੱਲ ਹੈ। ਅਸੀਂ ਆਪਣੇ ਬੱਚੇ ਨੂੰ ਪੜ੍ਹਾਉਂਦੇ ਤਾਂ ਹਾਂ, ਪਰ ਜਪਜੀ ਸਾਹਿਬ ਨਹੀਂ ਯਾਦ ਹੁੰਦੇ ਸਾਡੇ ਬੱਚੇ ਨੂੰ, ਪੰਜ ਬਾਣੀਆਂ ਨਹੀਂ ਯਾਦ ਹੁੰਦੀਆਂ ਸਾਡੇ ਬੱਚੇ ਨੂੰ, ਸਿੱਖੀ ਦਾ, ਗੁਰੂ ਗ੍ਰੰਥ ਸਾਹਿਬ ਦਾ ਪਤਾ ਨਹੀਂ ਲੱਗਦਾ। ਉਹਦਾ ਕੌਮ ਨੂੰ ਘੱਟ ਫਾਇਦਾ ਹੁੰਦਾ। ਕੌਮ ਨੂੰ ਉਦੋਂ ਫਾਇਦਾ ਹੋਣਾ ਜਦੋਂ ਸਾਡੇ ਬੱਚੇ ਪੜ੍ਹਨਗੇ ਵੀ ਤੇ ਗੁਰਬਾਣੀ ਵੀ ਨਾਲ, ਤਾਂ ਉਹ ਵੱਡੇ ਅਫਸਰ ਵੀ ਬਣਨਗੇ, ਡਾਕਟਰ ਵੀ ਬਣਨਗੇ, ਕੁਛ ਵੀ ਬਣਨਗੇ, ਉਹ ਗੁਰੂ ਦੀ ਗੱਲ ਕਰਨਗੇ। ਤੇ ਇਹਦੇ ਲਈ ਸਾਨੂੰ ਉਹ ਮਾਇਆ ਜਿਹੜੀ ਹੈ ਨਾ ਆਪਣੇ ਦਸਵੰਧ ਦੀ ਮੇਨ, ਉੱਥੇ ਦੂਜਾ ਨੰਬਰ ਹੈ ਪ੍ਰਸ਼ਾਦਾ ਪਾਣੀ ਗਰੀਬ ਦੇ ਮੂੰਹ 'ਚ ਪਾਉਣਾ, ਇਹ ਜ਼ਰੂਰੀ ਹੈ। ਮਹਾਰਾਜ ਸੱਚੇ ਪਾਤਸ਼ਾਹ ਦਾ ਵਚਨ ਹੈ ਗਰੀਬ ਦਾ ਮੂੰਹ ਤੇ ਗੁਰੂ ਦੀ ਗੋਲ। ਜਿਹੜਾ ਗੁਰੂ ਦੇ ਦਸਵੰਧ ਨੂੰ ਨਹੀਂ ਦਿੰਦਾ, ਲਓ ਜੀ ਹੁਣ ਕਿਹੜਾ ਜ਼ਮਾਨਾ ਦਸਵੰਧ ਦਈਏ, ਸਾਡਾ ਤਾਂ ਆਪਣਾ ਹੀ ਗੁਜ਼ਾਰਾ ਨਹੀਂ ਹੁੰਦਾ। ਕਈ ਬੰਦੇ ਕਹਿਣਗੇ ਉਸਨੂੰ 100 ਵਿੱਚੋਂ 10 ਦੇਣੇ ਭਾਰੇ ਜਿਹੇ ਲੱਗਦੇ ਹੈ, ਉਹ ਕਹਿੰਦੇ ਵੀ ਕਿਵੇਂ ਦਈਏ ਇੰਨੇ, ਅਸੀਂ ਆਪ ਆਪਣੀ ਕਮਾਈ ਕੀਤੀ। ਜੇ ਭਾਈ ਗੁਰੂ ਤੁਹਾਨੂੰ ਬਾਕੀ ਵੀ ਨਾ ਦੇਵੇ ਫਿਰ ਕੀ ਕਰੋਗੇ? ਮਹਾਰਾਜ ਕਹਿੰਦੇ ਏਕ ਵੀ ਨਾ ਦੇ, 10 ਵੀ ਹਿਰ ਲੇ, ਕਹੁ ਮੂੜਾ ਕਹੁ ਕਹਾਂ ਕਰੇ। ਕਹਿੰਦੇ ਮੈਂ ਕਮਾਉਂਦਾ, ਤੂੰ ਕਮਾਉਂਦਾ, ਤੈਨੂੰ ਹੱਥ ਦਿੱਤੇ ਕਹਿੰਦੇ ਨੇ, ਤੈਨੂੰ ਪੈਰ ਕਹਿੰਦੇ ਦਿੱਤੇ ਨੇ, ਤੈਨੂੰ ਅੱਖਾਂ ਕਹਿੰਦੇ ਦਿੱਤੀਆਂ ਨੇ, ਤੈਨੂੰ ਪ੍ਰਾਣ ਕਹਿੰਦੇ ਦਿੱਤੇ ਨੇ, ਜੇ ਉਹ ਲੈ ਲਵੇ ਤੂੰ ਹੈਂਡੀਕੈਪ ਹੋ ਜਾਵੇਂ, ਤੇਰੇ ਹੱਥ ਪੈਰਾਂ 'ਚ ਨੁਕਸ ਪੈ ਜਾਵੇ, ਤੇਰੀਆਂ ਅੱਖਾਂ 'ਚ ਪੈ ਜਾਵੇ, ਤੂੰ ਮੰਜੇ 'ਤੇ ਬਹਿ ਜਾਏ, ਫਿਰ ਤੂੰ ਕੀ ਕਰ ਲਏਗਾ? ਇਸ ਕਰਕੇ ਮੂਰਖਾ ਤੂੰ ਉਸ ਪ੍ਰਭੂ ਦਾ ਸ਼ੁਕਰਾਨਾ ਕਰਦੇ ਨੇ, ਤੈਨੂੰ ਹੱਥ ਪੈਰ ਦਿੱਤੇ ਨੇ, ਕਮਾਈ ਦਾ ਸਾਧਨ ਦਿੱਤਾ, ਤੈਨੂੰ ਨੌਕਰੀ ਦਿੱਤੀ, ਉਹ 'ਚੋਂ ਕੰਮ ਵਿੱਚ ਤੈਨੂੰ 10 ਮਿਲਦੇ, ਤੂੰ 100 'ਚੋਂ 10 ਦੇ ਦੇ ਗੁਰੂ ਦੇ। ਤੋ ਐਸਾ ਲਿਖਿਆ ਹੈ, ਦਸਵੰਧ ਗੁਰੂ ਨੇ ਦੇ ਵੀ, ਜਿਹੜਾ ਗੁਰੂ ਦਾ ਦਸਵੰਧ ਨਹੀਂ ਦਿੰਦਾ, ਝੂਠ ਬੋਲ ਜੋ ਖਾਏ, ਝੂਠ ਬੋਲ ਕੇ ਖਾ ਜਾਂਦਾ ਗੁਰੂ ਦਾ ਦਸਵੰਧ, ਗੁਰੂ ਦੀ ਮਾਇਆ ਤੇ ਹੋਰ ਕਿਸੇ ਤਰੀਕੇ ਨਾਲ ਝੂਠ ਬੋਲ ਕੇ ਛਲ ਕਪਟ ਕਰਕੇ ਪੈਸਾ ਕਮਾ ਕੇ ਖਾਂਦਾ ਹੈ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਕਹਿੰਦੇ ਨਾ ਭਾਈ ਨੰਦ ਲਾਲ ਜੀ ਸੁਣੋ, ਇਹੋ ਜਿਹੇ ਬੰਦੇ ਦਾ ਵਿਸਾਹ ਨਹੀਂ ਕਰਨਾ ਚਾਹੀਦਾ, ਹੋਰ ਕੋਈ ਭਰੋਸਾ ਨਹੀਂ। ਜਿਹੜਾ ਗੁਰੂ ਦਾ ਦਸਵੰਧ ਖਾ ਗਿਆ, ਜਿਹੜਾ ਗੁਰੂ ਦੀ ਗੁਰੂ ਦਾ ਹਿੱਸਾ ਖਾ ਗਿਆ, ਉਹਨੇ ਹੋਰ ਕੀ ਸਵਾਰ ਲੈਣਾ ਦੇਸ਼ ਦਾ, ਕੌਮ ਦਾ, ਸਮਾਜ ਦਾ? ਉਹਦਾ ਕੋਈ ਭਰੋਸਾ ਨਹੀਂ, ਉਹ ਗਿਆ ਗੁਜ਼ਰਿਆ ਹੈ। ਹਾਂਜੀ, ਠੰਡੇ ਪਾਣੀ ਇਸ਼ਨਾਨ ਕਰਨਾ ਅੰਮ੍ਰਿਤ ਵੇਲੇ। ਹੁਣ ਭਾਵੇਂ ਸਾਧ ਸੰਗਤ ਜੀ ਚਾਰ ਪੰਜ ਸਾਲ ਹੋਏ ਬੈਠੇ ਗਿਆ ਜੀ ਹਰੀ ਸਿੰਘ ਰੰਧਾਵੇ ਵਾਲੇ ਸਾਰੇ, ਅਸੀਂ ਆਖਿਆ ਵੀ ਦੇਖੋ ਹੁਕਮ ਤਾਂ ਠੰਡੇ ਪਾਣੀ ਦਾ ਹੀ ਹੈ, ਪਰ ਆਦਤ ਸਾਨੂੰ ਵੀ ਹੁਣ ਕੋਸੇ ਦੀ ਪਈ ਪਈ ਹੈ। ਇੱਥੇ ਆ ਕੇ ਤੇ ਖਾਸ ਕਰਕੇ ਜਦੋਂ ਸਾਵਰਾ ਥੱਲੇ ਨਹਾਈਦਾ ਤੇ ਠੰਡਾ ਪਾਣੀ ਨਹੀਂ ਚੱਲਦਾ, ਪਰ ਠੰਡਾ ਪਾਣੀ ਜਿਹੜਾ ਹੈ ਇਹ ਸਰੀਰ ਲਈ ਬਹੁਤ ਫਾਇਦੇਮੰਦ। ਭਾਈ ਕਾਨ ਸਿੰਘ ਜੀ ਨਾਭਾ ਲਿਖਦੇ ਨੇ, ਉਹ ਕਹਿੰਦੇ ਠੰਡੇ ਪਾਣੀ ਦੇ ਨਾਲ ਜਿਹੜੇ ਸਾਡੇ ਪੱਠੇ ਹੈ ਮਜ਼ਬੂਤ ਹੁੰਦੇ ਆ ਤੇ ਗਰਮ ਪਾਣੀ ਦੇ ਨਾਲ ਇਹ ਕਮਜ਼ੋਰ ਹੁੰਦੇ ਆ। ਇਹ ਡਾਕਟਰੀ ਤੌਰ ਤੇ ਵੀ ਮੰਨਿਆ ਹੁੰਦਾ। ਠੰਡਾ ਪਾਣੀ ਸਰੀਰ ਨੂੰ ਤਾਜ਼ਾ ਦਿੰਦਾ, ਠੰਡੇ ਪਾਣੀ ਜੋ ਨੇ ਨਹਾਵਾ ਜਾਂ ਠੰਡੇ ਪਾਣੀ ਦਾ ਨਹਾਉਂਦਾ ਨੀ। ਇਹਦਾ ਅਰਥ ਹੁਣ ਇਹ ਵੀ ਲੈ ਸਕਦੇ ਹਾਂ ਵੀ ਜਿਹੜਾ ਬੰਦਾ ਠੰਡ ਲੱਗਦੀ ਹੈ ਕਹਿੰਦਾ ਨਹੀਂ ਨਹਾਉਣਾ, ਠੰਡੇ ਤੋਂ ਡਰਦਾ ਹੋਇਆ ਪਾਣੀ ਤੋਂ ਹੀ ਕਈ ਡਰਦੇ ਨੇ, ਕਈ ਪਾਣੀ ਦੇ ਨਾਂ ਤੋਂ ਹੀ ਡਰਦੇ ਨੇ। ਉਹਨਾਂ ਨੂੰ ਧੱਕੇ ਨਾਲ ਫੜ ਕੇ ਨਹਾਉਣਾ ਪੈਂਦਾ ਜਿਵੇਂ ਭੇਡ ਨੂੰ ਨਹਾਉਣਾ ਪੈਂਦਾ। ਤੋ ਇਹੋ ਜਿਹਾ ਨਾ ਹੋਵੇ ਆਲਸੀ ਵੀ ਇੱਥੇ ਜਿਵੇਂ ਗੋਰੇ ਕਈ ਉਹ ਹਫ਼ਤੇ ਬਾਅਦ ਹੀ ਇਸ਼ਨਾਨ ਕਰਦੇ ਨੇ ਤੇ ਉਹ ਪਿੰਡੇ ਦੇ ਪਾਊਡਰ ਪਾਊਡਰ ਪਾ ਕੇ ਸੈਂਟ ਸੁੰਟ ਲਾ ਕੇ ਫਿਰ ਐਨ ਪੁੱਲ ਕਰਕੇ ਨਿਕਲ ਜਾਂਦੇ ਨੇ। ਸਾਡੇ ਪੰਜਾਬੀ ਵੀ ਕਈ ਦੇਖਾ ਦੇਖੀ ਓਦਾਂ ਹੀ ਕਰਦੇ ਨੇ। ਸਾਡਾ ਇੱਕ ਸਿੰਘ ਸੀਗਾ, ਸਾਡਾ ਭਰਾ ਹੀ ਸੀ, ਮੇਰਾ ਸਰੀਰ ਪਤਲਾ ਸੀ ਉਹ ਚੰਗਾ ਤਕੜਾ ਸੀ ਤੇ ਉਹਨੇ ਕਿਹਾ ਕਰਨਾ ਤੂੰ ਪਤਲਾ ਪਤਾ ਕਿਉਂ ਹੈ? ਮੈਂ ਕਿਹਾ ਦੱਸ। ਕਹਿੰਦਾ ਤੂੰ ਨਹਾਉਂਦਾ ਨਾ ਸਵੇਰੇ ਤੇ ਇੱਕ ਫਤਿਹ ਨੂੰ ਜਿਹੜੀ ਹੁੰਦੀ ਉਹ ਲੈ ਜਾਂਦੀ ਸਾਰੀ, ਤੇ ਕਹਿੰਦਾ ਦੂਜੀ ਜਿਹੜੀ ਹੁੰਦੀ ਹੈ ਉਹ ਠੰਡ ਦੇ ਨਾਲ ਜਦੋਂ ਕੰਬਦੇ ਉਹਦੇ ਕਹਿੰਦਾ ਤੁਹਾਡਾ ਉਹਨੇ ਖੂਨ ਚੁੱਕ ਜਾਂਦਾ। ਅਸੀਂ ਕਹਿੰਦਾ ਮਹੀਨੇ ਬਾਅਦ ਨਹਾਈਦਾ ਚੰਗੇ ਮੋਟੇ ਤਾਜ਼ੇ। ਸੋ ਕਹਿਣ ਦਾ ਮਤਲਬ ਹੈ ਵੀ ਨਹਾਉਣ ਤੋਂ ਡਰਦੇ ਨੇ ਲੋਕ। ਗੁਰੂ ਸਾਹਿਬ ਕਹਿੰਦੇ ਭਾਈ ਨਹਾਉਣ ਤੋਂ ਨਹੀਂ ਡਰਨਾ, ਗੁਰੂ ਕੇ ਸਿੱਖ ਨੇ। ਹਾਂ ਜਿਹੜੇ ਬੰਦੇ ਇਸ਼ਨਾਨ ਕਰਨ ਦੀ ਵਿੱਚ ਮੇਰਾ ਖਿਆਲ ਆਪਾਂ ਜਿੰਨੇ ਬੈਠੇ ਹਾਂ ਨਾ ਆਪਾਂ ਸਾਰੇ ਨਹਾਉਣ ਧੋਣ ਦੇ ਆਦੀ ਹੈ, ਪਰ ਇਹ ਗੱਲ ਉਹਨਾਂ ਦੇ ਲਈ ਲਿਖੀ ਹੈ ਜਿਹੜੇ ਨਹਾਉਣ ਧੋਣ ਨੂੰ ਕਹਿੰਦੇ ਹੁੰਦੇ ਆ ਵੀ ਪੰਜ ਇਸ਼ਨਾਨਾਂ ਤੇ ਮਾਂ ਗਿਆਨਾਂ। ਪੰਜ ਇਸ਼ਨਾਨਾਂ ਹੱਥ ਪੈਰ ਧੋ ਲਓ ਇਹ ਬੜਾ ਕਹਿੰਦੇ, ਪੰਜ ਇਸ਼ਨਾਨਾਂ ਮਾਂ ਗਿਆਨਾਂ, ਨਿੱਤ ਨਹਾਉਣ ਦਲਿੱਦਰੀ, ਰੋਜ਼ ਨਹਾਉਣ ਵਾਲਿਆਂ ਨੂੰ ਦਲਿੱਦਰੀ ਕਹਿੰਦੇ, ਹਫ਼ਤਾ ਵਾਰੀ ਬ੍ਰਹਮ ਗਿਆਨੀ, ਕਹਿੰਦੇ ਹਫ਼ਤੇ ਪਿੱਛੋਂ ਨਹਾਵੇ ਉਹ ਬ੍ਰਹਮ ਗਿਆਨੀ ਤੇ ਸਾਲ ਪਿੱਛੋਂ ਉੱਦਮੀ, ਉਹਨਾਂ ਨੇ ਆਪਣੇ ਸਲੋਕ ਬਣਾਏ ਹੋਏ ਨੇ। ਤੋ ਸਾਧ ਸੰਗਤ ਜੀ ਗੁਰੂ ਸਾਹਿਬ ਦਾ ਹੁਕਮ ਹੈ ਵੀ ਰੋਜ਼ ਗੁਰੂ ਪਾਸੇ ਕੰਮ ਵੇਲੇ ਉੱਠੋ, ਠੰਡੇ ਪਾਣੀ ਇਸ਼ਨਾਨ। ਹੁਣ ਜਿਹੜਾ ਸਰੋਵਰਾਂ ਦਾ ਇਸ਼ਨਾਨ ਸੀ, ਸ੍ਰੀ ਅੰਮ੍ਰਿਤਸਰ ਸਾਹਿਬ ਦਾ ਇਸ਼ਨਾਨ, ਬੌਲੀ ਸਾਹਿਬ ਦਾ ਇਸ਼ਨਾਨ, ਸ੍ਰੀ ਤਰਨ ਤਾਰਨ ਸਾਹਿਬ ਦਾ ਇਸ਼ਨਾਨ ਗੁਰੂ ਕੇ ਸਿੱਖ ਕਰਦੇ ਸੀ। ਭਾਵੇਂ ਉਹ ਠੰਡ ਹੁੰਦੀ ਸੀ ਭਾਵੇਂ ਗਰਮੀ ਹੁੰਦੀ ਸੀ, ਅੰਮ੍ਰਿਤ ਵੇਲੇ ਦੋ ਢਾਈ ਵਜੇ ਉੱਠ ਕੇ ਸਿੰਘਾਂ ਨੇ ਜਾ ਕੇ ਇਸ਼ਨਾਨ ਕਰਨੇ। ਅਜੇ ਵੀ ਸ੍ਰੀ ਅੰਮ੍ਰਿਤਸਰ ਸੈਂਕੜੇ ਸੰਗਤਾਂ ਜਦੋਂ ਇਸ਼ਨਾਨ ਕਰਦੀਆਂ। ਗੁਰੂ ਰਾਮਦਾਸ ਦੀ ਖੇਡ ਹੈ ਠੰਡ ਲੱਗਦੀ ਕੋਈ ਨਹੀਂ, ਕਲਾ ਵਰਤ ਜਾਂਦੀ ਹੈ, ਦੁੱਖ ਸਾਰੇ ਟੁੱਟ ਜਾਂਦੇ। ਠੰਡੇ ਪਾਣੀ ਦਾ ਇਸ਼ਨਾਨ ਕਰਨ ਨਾਲ ਸਾਰੇ ਦੁੱਖ ਦੂਰ ਹੁੰਦੇ ਆ। ਇਸ ਕਰਕੇ ਸਾਹਿਬ ਕਹਿ ਰਹੇ ਨੇ ਠੰਡੇ ਪਾਣੀ ਜੋ ਨੇ ਨਹਾਵਾ, ਜਿਹੜਾ ਠੰਡੇ ਪਾਣੀ ਨਾਲ ਭਾਵ ਅੰਮ੍ਰਿਤ ਵੇਲੇ ਇਸ਼ਨਾਨ ਨਹੀਂ ਕਰਦਾ। ਕਹਿੰਦੇ ਬਿਨਾਂ ਜਪਜੀ ਸਾਹਿਬ ਜਾਪ ਸਾਹਿਬ ਦੇ ਪਾਠ ਕੀਤਿਆਂ ਦੋਵੇਂ ਸਨੇਮ ਤੋਂ ਬਿਨਾਂ ਜਿਹੜਾ ਕੁਝ ਖਾਂਦਾ ਹੈ, ਸਾਨੂੰ ਹੁਕਮ ਹੈ ਵੀ ਸਵੇਰੇ ਉੱਠ ਕੇ ਅਸੀਂ ਪਹਿਲਾਂ ਗੁਰਬਾਣੀ ਪੜ੍ਹੀਏ, ਨਿਤਨੇਮ ਕਰੀਏ, ਫਿਰ ਕੋਈ ਚੀਜ਼ ਮੂੰਹ ਨੂੰ ਲਾਈਏ। ਜੇ ਅਸੀਂ ਏਦਾਂ ਹੀ ਖਾਣ ਪੀਣ ਲੱਗ ਜਾਂਦੇ ਹਾਂ ਹੌਲੇ ਹੌਲੇ ਨਿਤਨੇਮ ਛੁੱਟ ਜਾਂਦਾ। ਇਹ ਦੇਖਿਆ ਸਾਸਨ ਵੀ ਜੇ ਆਪਾਂ ਨਿਤਨੇਮ ਪਹਿਲਾਂ ਕਰ ਲਈਏ ਨਾ ਤੇ ਫਿਰ ਤਾਂ ਬੜੇ ਮਨ ਨੂੰ ਵੀ ਸ਼ਾਂਤੀ ਰਹਿੰਦੀ ਹੈ, ਤਨ ਨੂੰ ਵੀ ਰਹਿੰਦੀ ਹੈ। ਤੇ ਜੇ ਆਪਾਂ ਗੱਫੇ ਪਾਣੀ ਛੱਕ ਕੇ ਕਹਾਂਗੇ ਬਾਅਦ ਛਕਾਂਗੇ ਫਿਰ ਬਾਅਦ ਚ ਕਰ ਜੋ ਭੇਜ ਲੈਂਦਾ ਮਹਾਰਾਜ ਕਹਿੰਦਾ ਵੀ ਮਨ ਕੀਆਂ ਮੱਥੇ ਖਿੰਡੀਆਂ। ਫਿਰ ਜਦੋਂ ਦਿਨ ਚੜ ਜਾਂਦਾ ਨਾ ਬੰਦੇ ਦੀ ਉਹ ਇੱਧਰ ਵੀ ਜਾਣਾ ਹੈ ਉੱਧਰ ਵੀ ਜਾਣਾ ਹੈ ਉਹ ਕੰਮ ਵੀ ਕਰਨਾ ਉਹ ਵੀ ਕਰਨਾ ਤੇ ਫਿਰ ਮਨ ਦੀ ਦ੍ਰਿਸ਼ਟੀ ਖਿੰਡ ਜਾਂਦੀ ਹੈ, ਉਸ ਵੇਲੇ ਫਿਰ ਨਿਤਨੇਮ ਨਹੀਂ ਹੁੰਦਾ। ਇਸ ਕਰਕੇ ਸਭ ਤੋਂ ਪਹਿਲਾਂ ਬੰਦੇ ਨਿਤਨੇਮ ਕਰੇ ਫਿਰ ਪ੍ਰਸ਼ਾਦਾ ਪਾਣੀ ਛਕੇ, ਬਿਨਾਂ ਨਿਤਨੇਮ ਦੇ ਪ੍ਰਸ਼ਾਦ ਪਾਣੀ ਨਾ ਛਕੇ। ਹਾਂਜੀ ਰਹਿ ਰਾਸ ਦਾ ਟਾਈਮ ਹੋਵੇ ਸ਼ਾਮ ਦਾ ਸੰਧਿਆ ਦਾ ਤੇ ਉਸ ਵੇਲੇ ਰਹਿ ਰਾਸ ਦਾ ਪਾਠ ਜ਼ਰੂਰ ਕਰੇ। ਰਹਿ ਰਾਸ ਦਾ ਸਮਾਂ ਰਹਿ ਰਾਸ ਤੋਂ ਬਿਨਾਂ ਨਾ ਗਵਾਵੇ। ਇਹ ਅਕਾਲ ਪੁਰਖ ਦੇ ਦਰਬਾਰ ਝਾਕ ਵੀ ਵਿਖਦੀ ਹੈ, ਸੋ ਗੜ ਤੇਰਾ ਕਿਹਾ ਸੋ ਘਰ ਕਿਹਾ ਜਿੱਤ ਕਹੇ ਸਰਬ ਸੰਭਾਲੇ। ਜਦੋਂ ਇਹ ਸ਼ਬਦ ਪੜ੍ਹੀਦਾ ਤਾਂ ਉਸ ਵਾਹਿਗੁਰੂ ਦੇ ਦਰ ਦੇ ਵਿੱਚ ਜਾ ਕੇ ਸੁਰਤੀ ਸਾਡੀ ਖਲੋ ਜਾਂਦੀ ਹੈ। ਤੇ ਜੇ ਆਪਾਂ ਇੱਧਰ ਉੱਧਰ ਭਟਕਦੇ ਰਹੀਏ ਤੇ ਉਹ ਸਮਾਂ ਗਵਾ ਲਈਏ ਤੇ ਫਿਰ ਲੇਖਾ ਹੋਰ ਹੋ ਜਾਂਦਾ। ਸੌਣ ਵੇਲੇ ਕੀਰਤਨ ਸੋਹਲੇ ਦਾ ਪਾਠ ਜ਼ਰੂਰੀ ਹੈ, ਜਿਹੜਾ ਬਿਨਾਂ ਕੀਰਤਨ ਸੋਹਲੇ ਦੇ ਪਾਠ ਕੀਤਿਆਂ ਸੌ ਜਾਂਦਾ ਸੋ ਵੀ ਤਨਖਾਹੀ ਆ ਹੈ। ਕਿਸੇ ਦਾ ਕੰਮ ਬਣਨ ਲੱਗਾ ਤੇ ਉਹਨੂੰ ਚੁਗਲੀ ਮਾਰ ਕੇ ਵਿਗਾੜ ਦੇਣਾ, ਕਿਸੇ ਦਾ ਖਾਸ ਕਰਕੇ ਕੋਈ ਕੰਮ ਬਣਦਾ ਹੋਵੇ, ਪਿੰਡਾਂ ਵਿੱਚ ਆਮ ਤੌਰ 'ਤੇ ਦੇਖਿਆ ਰਿਸ਼ਤੇ ਨਾਤੇ ਵੇਲੇ ਚੁੰਗਲੀ ਮਾਰਨ ਵਾਲੇ ਆ ਜਾਂਦੇ। ਕਿਸੇ ਮੁੰਡੇ ਦਾ ਵਿਆਹ ਰਿਸ਼ਤਾ ਆਇਆ, ਕੁੜਮਾਈ ਆਈ, ਕੁੜੀ ਵਾਲੇ ਵੇਖਣ ਆਏ ਅਤੇ ਗੁਆਂਢੀਆਂ ਦੀ ਬੁੱਢੀ ਸੀ, ਉਹਨੇ ਸ਼ਾਇਦ ਬੜਾ ਮਾੜਾ ਜਿਹਾ ਕੰਮ ਹੋ ਗਿਆ ਅਤੇ ਆ ਕੇ ਕਹਿਣ ਲੱਗੀ ਪੁੱਤ ਨਾਲੇ ਰੁਪਈਆ ਕੱਢਿਆ ਚੁੰਨੀ ਦੇ ਪੁੱਛੋਂ ਲੜ ਕੇ ਖੋਲ੍ਹ ਕੇ ਅਤੇ ਮੁੰਡੇ ਨੂੰ ਦੇ ਕੇ ਕਹਿੰਦੀ ਹੈ ਪਿਆਰ ਲੈ ਪੁੱਤ, ਬੜਾ ਬੜਾ ਪਰਮਾਤਮਾ ਨੇ ਕਿਰਪਾ ਕੀਤੀ, ਤੇਰਾ ਰਿਸ਼ਤਾ ਹੋ ਗਿਆ। ਚੱਲ ਹੁਣ ਰਿਸ਼ਤਾ ਹਟ ਗਿਆ ਤੇ ਦੋਹਰੇ ਪੈਣੇ ਵੀ ਹਟ ਜਾਣਗੇ, ਰਿਸ਼ਤਾ ਹੋ ਗਿਆ। ਉਹ ਜਿਹੜੇ ਕੁੜੀ ਵਾਲੇ ਇੱਕਦਮ ਕੰਨ ਖੜੇ ਹੋ ਗਏ, ਉਹ ਕਹਿੰਦੇ ਤੈਨੂੰ ਦੋਹਰੇ ਪੈਂਦੇ? ਉਹ ਕਹਿੰਦੇ ਨਹੀਂ, ਦੋਹਰੇ ਕਦੀ ਜਦੋਂ ਪੀ ਪੂ ਲੈਂਦਾ ਨਾ ਉਦੋਂ ਮਤਲਬ ਇਹਨੂੰ ਦਾਰੂ ਦੀ ਘੁੱਟ ਜ਼ਿਆਦਾ ਚੜ੍ਹ ਜਾਂਦੀ ਅਤੇ ਤਾਂ ਇਹ ਮਤਲਬ ਦੌਰੇ ਪੈਂਦੇ। ਉਹ ਕਹਿੰਦੇ ਪੀਂਦਾ ਵੀ, ਕਹਿੰਦੇ ਪੀਂਦਾ ਵੀ ਉਦੋਂ ਹੀ ਹੈ ਜਦੋਂ ਜਦੋਂ ਕਿਤੇ ਜੂਏ ਜਾਏ ਚਾਰ ਪੈਸੇ ਚੰਗੇ ਆ ਜਾਂਦੇ ਆ, ਉਦੋਂ ਫਿਰ ਇਹ ਮਾੜਾ ਮੋਟਾ ਪੀ ਲੈਂਦਾ। ਕਹਿੰਦੇ ਅੱਛਾ, ਜੂਆ ਵੀ ਖੇਡਦਾ? ਕਹਿੰਦੇ ਹਾਂ, ਜੂਆ ਵੀ ਜਦੋਂ ਚੋਰੀ ਵਿੱਚ ਚੰਗਾ ਹੱਥ ਵੱਜ ਜਾਂਦਾ ਉਦੋਂ ਫਿਰ ਜੂਆ ਵੀ ਖੇਡ ਲੈਂਦਾ। ਅਤੇ ਉਹ ਕਹਿੰਦੇ ਰਿਸ਼ਤਾ ਹੀ ਛੱਡ ਕੇ ਚੱਲੇ। ਚੁਗਲਖੋਰ ਇਹੋ ਜਿਹੇ ਹੁੰਦੇ ਆ ਜਿਹੜੇ ਗੱਲ ਕਰਦੇ ਨੇ ਬੜੇ ਤਰੀਕੇ ਨਾਲ ਅਤੇ ਸਾਰਾ ਕੰਮ ਚੌਪੜ ਕਰ ਦਿੰਦੇ। ਸਾਹਿਬ ਕਲਗੀਧਰ ਪਾਤਸ਼ਾਹ ਕਹਿੰਦੇ ਸੀ, ਉਹ ਜਿਹੜਾ ਕੋਈ ਚੁਗਲੀ ਕਰਕੇ ਕਿਸੇ ਦਾ ਕੰਮ ਸਵਾਰਦਾ ਵਿਗਾੜਦਾ ਉਹ ਮੇਰਾ ਸਿੱਖ ਨਹੀਂ। ਕਿਸੇ ਦਾ ਬਣਦਾ ਕੰਮ ਵਿਗਾੜ ਦੇਵੇ, ਚੁਗਲੀ ਕਰਜੋ ਕਾਜ ਵਿਗਾੜੇ। ਹਾਂਜੀ, ਉਹਦਾ ਜਨਮ ਧ੍ਰਿਗ ਹੈ, ਲਾਹਨਤ ਯੋਗ ਹੈ ਜਿਹੜਾ ਆਪਣਾ ਧਰਮ ਵਿਸਾਰ। ਕਿਸੇ ਨੂੰ ਇੱਕ ਵਾਰੀ ਲਾਹਨਤ ਕਹਿ ਦੇ ਉਹਨਾਂ ਦਾ ਮਰਨ ਹੋ ਜਾਂਦਾ, ਕਿਸੇ ਨੂੰ ਲੱਖ ਵਾਰੀ ਲਾਹਨਤ ਕਹੀਏ ਤੇ ਇੱਕ ਧ੍ਰਿਗ ਬਣਦੀ ਹੈ। ਇੱਥੇ ਧ੍ਰਿਗ ਲਿਖਿਆ, ਉਹਦਾ ਜਨਮ ਧ੍ਰਿਗ ਹੈ ਜਿਹੜਾ ਕਿਸੇ ਦਾ ਕੰਮ, ਕਿਸੇ ਦਾ ਵੀ ਕੰਮ ਹੈ ਸਾਧ ਸੰਗਤ ਦੀ ਚੁਗਲੀ ਕਰਕੇ ਵਿਗਾੜ ਦੇਣਾ ਚਾਹੀਦਾ। ਹਾਂਜੀ, ਫਿਰ ਮਹਾਰਾਜ ਕਹਿੰਦੇ ਬਚਨ ਕਰਕੇ ਵਾਅਦਾ ਕਰਕੇ ਕਿਸੇ ਨਾਲ ਉਹਨੂੰ ਪਾਲਦਾ ਨਹੀਂ। ਕਿਸੇ ਨਾਲ ਬਚਨ ਕੀਤਾ ਵੀ ਮੈਂ ਤੇਰਾ ਇਹ ਕੰਮ ਕਰਾਂਗਾ, ਤੇ ਉੱਤੋਂ ਬਚਨ ਕਰਤਾ, ਵਿੱਚੋਂ ਮਨ ਚ ਕਪਟ ਰੱਖਿਆ, ਬਚਨ ਪਾਲਿਆ ਨਹੀਂ, ਅਗਲਾ ਆਸ ਲਾ ਕੇ ਬੈਠਾ ਹੁੰਦਾ ਵੀ ਇਹ ਮੇਰਾ ਕੰਮ ਕਰੇਗਾ, ਤੇ ਆਪ ਉਹ ਬਚਨ ਤੋਂ ਫਿਰ ਗਿਆ। ਮਹਾਰਾਜ ਕਹਿੰਦੇ ਜਿਹੜਾ ਬਚਨ ਕਰਕੇ ਫਿਰ ਗਿਆ ਉਹ ਮੇਰਾ ਸਿੱਖ ਨਹੀਂ ਹੈ। ਬਚਨ ਕਰੇ ਸੋ ਖਿਸਕ ਜਾਏ, ਬੋਲੇ ਸਭ ਕੱਚਾ, ਕੱਚੇ ਬਚਨ ਕਰਦਾ ਹੈ। ਸਾਹਿਬ ਕਰਕੇ ਧਰ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ, ਹੇ ਨੰਦ ਲਾਲ, ਉਹਨੂੰ ਕਿਸੇ ਥਾਂ ਨੀ ਮਿਲਦੀ, ਕਿਤੇ ਧੋਏ ਨੀ ਮਿਲਦੀ, ਜਿਹੜਾ ਕਿਸੇ ਬੰਦੇ ਨਾਲ ਬਚਨ ਕਰਕੇ ਵਾਅਦਾ ਕਰਕੇ ਤੇ ਫਿਰ ਉਹ ਵਾਅਦੇ ਤੇ ਪੂਰਾ ਨਹੀਂ ਹੋ ਪਾਉਂਦਾ। ਤੁਰਕਾਂ ਕੋਲੋਂ ਮਾਸ ਲੈ ਕੇ ਖਾਣਾ, ਇਹ ਕੁੱਠਾ ਜਿਹੜਾ ਬਜਰ ਕੁਰੈਤ ਖਾਲਸੇ ਨੂੰ ਮੰਨੀ ਹੈ। ਸਾਧ ਸੰਗਤ ਜੀ ਹੁਣ ਇੱਥੇ ਮੈਨੂੰ ਪਤਾ ਨੀ, ਮੈਂ ਇੰਗਲੈਂਡ ਗਿਆ, ਉੱਥੋਂ ਤੋਂ ਕਹਿਣ ਵੀ ਕੀ ਫਰਕ ਪੈਂਦਾ ਜੀ, ਮਾਸ ਹੀ ਹੈ ਨਾ, ਉਹ ਖਾ ਲਈਏ ਤਾਂ ਕੀ, ਉਹ ਖਾ ਲਈਏ ਤਾਂ ਕੀ ਹੈ। ਵੈਸੇ ਤਾਂ ਸਿੱਖ ਨੂੰ ਮਾਸ ਖਾਣਾ ਨਹੀਂ ਚਾਹੀਦਾ, ਪਰ ਜੇ ਸਿੰਘ ਪੁਰਾਤਨ ਜੰਗਾਂ ਯੁੱਧਾਂ ਵਿੱਚ ਗੜਦੇ ਭਿੜਦੇ ਸਕਦੇ ਵੀ ਸੀ ਤੇ ਸ਼ਿਕਾਰ ਕਰਕੇ ਸੀਗੇ, ਇਹ ਨਹੀਂ ਵੀ ਦੁਕਾਨਾਂ ਤੋਂ ਲਿਆ ਕੇ ਖਾ ਲੈਣਾ, ਇਹ ਮਨਾ ਹੈ। ਬੱਜਰ ਕੁਰੈਤ ਹੈ, ਤਾਂ ਸਿੱਖ ਨੂੰ ਮਾਸ ਖਾਣਾ ਨਹੀਂ ਚਾਹੀਦਾ। ਜੇ ਕੋਈ ਖਾਂਦਾ ਹੈ ਤੇ ਤੁਰਕਾਂ ਤੋਂ ਲੈ ਕੇ ਖਾਂਦਾ ਹੈ ਤਾਂ ਉਹ ਗੁਰੂ ਘਰ ਚ ਵੜ ਨਹੀਂ ਸਕਦਾ, ਉਹ ਬੱਜਰ ਕੁਰੈਤੀ ਹੈ, ਉਹ ਦੋਸ਼ੀ ਹੈ, ਉਹ ਗੁਰੂ ਦਾ ਸਿੱਖ ਨਹੀਂ। ਲੈ ਤੁਰਕਣ ਤੇ ਹਲਾਲੀ ਦਾ ਮਾਸ ਜਿਹੜਾ ਖਾਵੇ, ਸਤਿਗੁਰੂ ਕਹਿੰਦੇ ਮੇਰਾ ਸਿੱਖ ਨਹੀਂ। ਲੈ ਤੁਰਕਣ ਤੇ ਕਿਉਂਕਿ ਜਦੋਂ ਅਸੀਂ ਕਿਸੇ ਦਾ ਮਾਸ, ਕਿਸੇ ਦੀ ਚੀਜ਼ ਬਣੇ ਉਹ ਪੜ੍ਹਦੇ ਨਾ, ਕਲਮਾ ਪੜ੍ਹ ਕੇ ਉਹ ਜੀਵ ਨੂੰ ਹਲਾਲ ਕਰਦੇ, ਹੌਲੇ ਹੌਲੇ ਤੜਫਾ ਤੜਫਾ ਕੇ ਮਾਰਦੇ ਨਿਰਦਈ ਹੋ ਕੇ, ਉਹਨੂੰ ਫਿਰ ਸਮਝੋ ਅਸੀਂ ਐਕਸੈਪਟ ਕਰ ਰਹੇ ਹਾਂ, ਅਸੀਂ ਉੱਦਾਂ ਦੇ ਬਣ ਰਹੇ ਹਾਂ, ਫਿਰ ਉਹਨਾਂ ਦੀ ਕਲਮਾਂ ਨੂੰ ਅਸੀਂ ਐਕਸੈਪਟ ਕਰ ਰਹੇ ਹਾਂ, ਉਹਨਾਂ ਦੀ ਉਹ ਅਪਾਖਿਆ ਦਾ ਪੁੱਠਾ ਬੱਕਰਾ ਖਾਣਾ, ਚੌਂਕੇ ਉੱਪਰ ਕਿਸਨ ਜਾਣਾ, ਦੇਖਿਆ ਚੌਂਕਾ ਗੱਡੀ ਕਾਰ ਉੱਪਰ ਆਏ ਬੈਠੇ ਕੁੜਿਆ। ਸਾਹਿਬ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਮਨਾ ਕਰ ਦਿੱਤਾ, ਦਸਵੇਂ ਪਾਤਸ਼ਾਹ ਨੇ ਮੋਹਰ ਲਾ ਕੇ ਚਾਰ ਬਜਨ ਕੁਰੈਤਾਂ ਚ ਪੁੱਠਾ ਖਾਣਾ ਬੱਜਰ ਕੁਰੈਤ ਹੈ। ਲੈ ਤੁਰਕਾਂ ਦੇ ਮਾਸ ਜੋ ਖਾਵੇ, ਤੁਰਕਾਂ ਤੋਂ ਜਿਹੜਾ ਮਾਸ ਲੈ ਕੇ ਖਾਂਦਾ ਉਹ ਮੇਰਾ ਸਿੱਖ ਨਹੀਂ ਹੈ। ਕਹਿੰਦੇ ਜਿਹੜਾ ਗੁਰੂ ਕੀ ਬਾਣੀ ਨੂੰ ਛੱਡ ਕੇ ਕੱਚੇ ਪੁੱਜਾਂ ਦੀ ਬਾਣੀ ਜਾਂਦਾ ਫਿਰਦਾ, ਕਦੀ ਕਿਸੇ ਦੇ ਬੰਦਨ ਲੱਗ ਜਾਂਦਾ, ਕਦੀ ਕਿਸੇ ਦੇ, ਗੁਰੂ ਸ਼ਬਦ ਨੂੰ ਛੱਡ ਕੇ। ਅੱਜ ਕੱਲ੍ਹ ਇੰਟਰਨੈਟ ਬ੍ਰਹਮ ਗਿਆਨ ਚੱਲ ਰਿਹਾ, ਇੰਟਰਨੈਟ ਬ੍ਰਹਮ ਗਿਆਨ ਕੀ ਹੈ ਬਈ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਇੱਕ ਅੱਖਰ ਨਹੀਂ ਆਉਂਦਾ, ਗੁਰਬਾਣੀ ਦਾ ਇੱਕ ਅੱਖਰ ਨਹੀਂ ਆਉਂਦਾ, ਤੇ ਨੈੱਟ ਦੇ ਉੱਤੇ ਐਡੇ ਐਡੀਆਂ ਗੱਲਾਂ ਧਰਮ ਦੀਆਂ ਪੰਥ ਦੀਆਂ ਛੱਡੀ ਜਾਣਗੇ। ਠੇਕਾ ਲਿਆ ਸਾਰੀ ਦੁਨੀਆਂ ਦੇ ਧਰਮ ਦਾ ਉਹ ਸਾਧ ਸੰਗਤ ਜੀ, ਉਹਨਾਂ ਨੂੰ ਜੇ ਗੁਰੂ ਗ੍ਰੰਥ ਸਾਹਿਬ ਬਾਰੇ ਪੁੱਛੋ ਤੇ ਕੋਈ ਪਤਾ ਨਹੀਂ। ਤਾਂ ਮਹਾਰਾਜ ਕਹਿੰਦੇ ਗੁਰੂ ਦੇ ਸ਼ਬਦ ਨੂੰ ਛੱਡ ਕੇ ਜਿਹੜੇ ਹੋਰ ਕਿਤਾਬਾਂ ਪੜ੍ਹਨੀਆਂ, ਹੋਰ ਬਾਣੀ ਪੜ੍ਹਨੀ, ਕੱਚੀਆਂ ਧਾਰਨਾ ਪੜ੍ਹੀ ਜਾਣੀਆਂ ਆਪਣੇ ਮਨ ਮਤ ਦੀਆਂ, ਉਹ ਨਹੀਂ। ਬਿਨ ਗੁਰ ਸ਼ਬਦ ਗੁਰੂ ਦੀ ਬਾਣੀ ਨੂੰ ਛੱਡ ਕੇ ਹੋਰ ਕੁਛ ਨਾ ਪੜ੍ਹੇ ਸੁਣੇ। ਗੁਰੂ ਦਾ ਸਿੱਖ ਆਪਣੇ ਗੁਰੂ ਦਾ ਨਿਸ਼ਚਾ ਰੱਖੇ। ਅੱਜ ਹੋ ਗਏ ਖਿਚੜੀ। ਖਿਚੜੀ ਕਿੱਥੋਂ ਬਣੀ ਹੈ? ਸਾਹ ਸਮੇਂ ਦੀ ਕੁਛ ਪੰਕਤੀਆਂ ਗੁਰਬਾਣੀ ਦੀਆਂ ਲੈਣੀਆਂ, ਕੁਝ ਅੰਗਰੇਜ਼ਾਂ ਦੀਆਂ ਕਿਤਾਬਾਂ ਪੜ੍ਹਨੀਆਂ, ਕੁਝ ਮੁਸਲਮਾਨਾਂ ਦੀਆਂ ਪੜ੍ਹਨੀਆਂ, ਕੁਝ ਹਿੰਦੂਆਂ ਦੀਆਂ ਪੜ੍ਹਨੀਆਂ, ਸਾਰਾ ਮਿਲ ਗੋਭਾ ਜਿਹਾ ਬਣਾ ਕੇ ਵਿਚਾਰ ਆਪਣੇ ਵਿੱਚ ਰੱਖੀ ਜਾਂਦੇ। ਜਿਹੜਾ ਬੋਲਦਾ ਉਹ ਆਪਣੇ ਵਿਚਾਰ ਹੀ ਛੱਡੀ ਜਾਂਦਾ। ਆਪਣੇ ਜਿਹੜੇ ਬਜ਼ੁਰਗਾਂ ਨੇ ਵਿਚਾਰ ਰੱਖੇ ਸਾਨੂੰ ਉਹ 'ਤੇ ਚੱਲਣਾ ਚਾਹੀਦਾ। ਪੰਥ ਤਾਂ ਚੱਲੇਗਾ, ਪੰਥ ਖਾਲਸੇ ਦੀ ਮਰਿਆਦਾ ਤਾਂ ਚੱਲੇਗੀ ਜੇ ਅਸੀਂ ਪੰਥ ਖਾਲਸੇ ਦੇ ਪੁਰਾਤਨ ਰਹਿਤਨਾਮਿਆਂ ਨੂੰ ਫੋਲੋ ਕਰਾਂਗੇ। ਹਾਂਜੀ, ਭਾਈ ਨੰਦ ਲਾਲ ਜੀ ਨੂੰ ਮਹਾਰਾਜ ਕਹਿੰਦੇ, ਭਾਈ ਨੰਦ ਲਾਲ ਮੇਰਾ ਸਿੱਖ ਇਸਤਰੀਆਂ ਦੇ ਗਾਣੇ ਨਾ ਸੁਣੀ ਚਿੱਤ ਲਾ ਕੇ, ਕਿਉਂਕਿ ਉਹਦੇ ਨਾਲ ਮਨ ਚੰਚਲ ਹੁੰਦਾ। ਜਿਹੜੀਆਂ ਇਸਤਰੀਆਂ ਫਿਲਮਾਂ ਵਿੱਚ ਦੁਨਿਆਵੀ ਮੁਸ਼ਕਿਲ ਦੇ ਗਾਣੇ ਗਾਉਂਦੀਆਂ, ਇਹ ਨਹੀਂ ਸੁਣਨੇ। ਹਾਂਜੀ, ਭਾਈ ਨੰਦ ਲਾਲ ਜੀ ਜਿਹੜਾ ਮੇਰਾ ਸਿੱਖ ਹੋ ਕੇ ਇਹਨਾਂ ਦਿਨ ਦੇ ਗਾਣਿਆਂ ਨੂੰ ਸੁਣਦਾ ਹੈ, ਜਮਾਂ ਦੀ ਕੁੜੀ ਨੂੰ ਜਾਏਗਾ, ਉਹ ਸਿੱਖ ਨਹੀਂ ਹੈ ਮੇਰਾ। ਹਾਂਜੀ, ਕੋਈ ਵੀ ਕੰਮ ਕਰਨ ਤੋਂ ਪਹਿਲਾਂ ਅਰਦਾਸ ਕਰਕੇ ਜਾਓ। ਬਿਨਾਂ ਅਰਦਾਸ ਕਰਕੇ ਕੋਈ ਕੰਮ ਜਾਓਗੇ ਉਹਦੀ ਮੇਰੀ ਕੋਈ ਜ਼ਿੰਮੇਵਾਰੀ ਨਹੀਂ ਹੈ। ਮੈਂ ਉਹ ਕੰਮ ਕਰਾਂਗਾ ਜਿਹੜਾ ਅਰਦਾਸ ਕਰਕੇ, ਔਰ ਉਹ ਹੋਵੇ ਧਰਮ ਦਾ। ਇਹ ਨਾ ਹੋਵੇ ਵੀ ਕਿਸੇ ਦਾ ਗਲਾ ਵੱਢਣ ਜਾਣਾ ਬਿਨਾਂ ਮਤਲਬ, ਕਿਸੇ ਐਵੇਂ ਗਰੀਬ ਨੂੰ ਮਾਰ ਜਾਣਾ, ਉਹਦੀ ਵੀ ਅਰਦਾਸ ਨਾ ਕਰੇ। ਅਰਦਾਸ ਕਰੇ, ਚੰਗੇ ਕੰਮ ਵੀ ਕਰੇ, ਤੇ ਮਹਾਰਾਜ ਕਹਿੰਦੇ ਉਹ ਮੈਂ ਉਹਦੀ ਸਹਾਇਤਾ ਕਰਾਂਗਾ। ਤੇ ਜੇ ਬਿਨਾਂ ਅਰਦਾਸ ਕੀਤਾ ਤੁਰ ਪਿਆ ਵੀ ਮੈਂ ਆਪੇ ਕਰ ਲਵਾਂਗਾ, ਗੁਰੂ ਦੀ ਕੀ ਲੋੜ ਹੈ? ਫਿਰ ਉਹ ਆਓ ਜਾਣੇ, ਫਿਰ ਗੁਰੂ ਨੂੰ ਕੋਈ ਲੋੜ ਵੀ ਨਹੀਂ। ਜੇ ਉਹਨੂੰ ਗੁਰੂ ਦੀ ਲੋੜ ਨਹੀਂ ਤੇ ਗੁਰੂ ਨੂੰ ਉਹਦੀ ਲੋੜ ਕੋਈ ਨਹੀਂ। ਕਹਿੰਦੇ ਇਸ ਕਰਕੇ ਪੁਰਾਤਨ ਸਿੰਘ ਘਰੋਂ ਨਿਕਲਦੇ ਅਰਦਾਸ ਕਰਦੇ, ਸੱਚੇ ਪਾਤਸ਼ਾਹ ਮੈਂ ਚੱਲਿਆ, ਮੇਰੀ ਸਹਾਇਤਾ ਕਰੇ। ਚਲੋ, ਆਪਾਂ ਹਰ ਵੇਲੇ ਤਾਂ ਪੂਰੀ ਅਰਦਾਸ ਨਹੀਂ ਕਰ ਸਕਦੇ ਖੜ ਕੇ, ਇਹਦਾ ਮਤਲਬ ਹੈ ਵੀ ਮੂੰਹ ਤੋਂ ਬੇਨਤੀ। ਤੇ ਮਹਾਰਾਜ ਜੀ ਘਰੋਂ ਬਾਹਰ ਨਿਕਲਣ ਲੱਗਿਆ ਸਹਾਇਤਾ ਕਰੇ, ਗੱਡੀ ਚ ਬੈਠਣ ਲੱਗੇ ਵੀ ਸਿੰਘ ਕਰੇ ਵੀ ਵਾਹਿਗੁਰੂ ਤੇਰਾ ਸ਼ੁਕਰ ਹੈ, ਕਿਰਪਾ ਰੱਖੀ, ਮਿਹਰ ਰੱਖੀ। ਤੇ ਸਾਹ ਸਿੰਘ ਜਿਹੜਾ ਅਰਦਾਸ ਕਰਕੇ ਕੋਈ ਵੀ ਕੰਮ ਕਰੋਗੇ ਵਿਘਨ ਨਹੀਂ ਪਾਏਗਾ। ਤੇ ਜੇ ਅਸੀਂ ਅਰਦਾਸ ਤੇ ਭਰੋਸਾ ਹੀ ਨਹੀਂ ਕਰਦੇ ਤੇ ਫਿਰ ਵਿਘਨਾਂ ਦਾ ਤਾਂ ਫਿਰ ਸਾਹਮਣੇ ਹੱਲਾ ਹੋ ਹੀ ਰਿਹਾ। ਹਾਂਜੀ, ਗੁਰੂ ਨੂੰ ਭੇਟਾ ਕਰੇ ਤਾਂ ਬਿਨਾਂ ਕੁਝ ਨਾ ਛਕੇ, ਕੋਈ ਵੀ ਛਕਣਾ ਪ੍ਰਸਾਦ ਤੇ ਮਹਾਰਾਜ ਤੇਰੀ ਕਿਰਪਾ ਨਾਲ ਤੇਰਾ ਹੀ ਹੈ। ਪੁਰਾਤਨ ਸਿੰਘ ਦਾ ਛੋਟੀ ਕਿਰਪਾਨ ਫੇਰ ਕੇ ਛਕਿਆ ਕਰਦੇ ਸੀ, ਭੇਟ ਕਰਕੇ, ਕਿਰਪਾਨ ਭੇਟ ਕਰ, ਕੋਈ ਵੀ ਚੀਜ਼ ਛਕਣੀ ਉਹਨਾਂ ਨੇ ਕਿਰਪਾਨ ਭੇਟ ਕਰਕੇ ਛਕਣੀ, ਗੁਰੂ ਦਾ ਹੋ ਗਿਆ, ਅੰਮ੍ਰਿਤ ਬਣ ਗਿਆ। ਹੁਣ ਏਦਾਂ ਦੀ ਏਦਾਂ ਦਾ ਨਿਸ਼ਚਾ ਰੱਖੇ, ਸ਼ਰਧਾ ਰੱਖੇ, ਕੋਈ ਵੀ ਪ੍ਰਸ਼ਾਦ ਪਾਣੀ ਛਕੇ ਉਹ ਗੁਰੂ ਨੂੰ ਭੇਟਾ ਕਰੇ, ਮਹਾਰਾਜ ਤੇਰੀ ਕਿਰਪਾ ਨਾਲ ਛਕ ਲਏ। ਜਦੋਂ ਏਦਾਂ ਅਸੀਂ ਰੋਟੀ ਪਾਣੀ ਕੁਛ ਵੀ ਛਕਾਂਗੇ ਵਾਹਿਗੁਰੂ ਨੂੰ ਸੌਂਪ ਕੇ, ਤਾਂ ਅੰਮ੍ਰਿਤ ਬਣ ਜਾਏਗਾ, ਉਹਦੇ 'ਚ ਦਸ ਭਰ ਜਾਏਗਾ, ਉਹਦੇ 'ਚ ਨਾਮ ਆ ਜਾਏਗਾ, ਉਹਦੇ 'ਚ ਸ਼ਰਧਾ ਆ ਜਾਏਗੀ, ਉਹਦੇ 'ਚ ਵਿਸ਼ਵਾਸ ਆ ਜਾਏਗਾ। ਹਾਂਜੀ,
ਤਿਆਗੀ ਵਸਤੂ ਗ੍ਰਹਿਣ ਜੋ ਕਰੇ,
ਫਿਰ ਮਹਾਰਾਜ ਕਹਿੰਦੇ ਜਿਹੜਾ ਮੇਰਾ ਸਿੱਖ ਤਿਆਗੀ ਹੋਈ ਚੀਜ਼ ਦੁਬਾਰਾ ਗ੍ਰਹਿਣ ਕਰ ਲਏ। ਜਿਹੜੀ ਚੀਜ਼ ਤਿਆਗ ਦਿੱਤੀ ਇੱਕ ਵਾਰੀ, ਮੰਨ ਲਓ ਕਿਸੇ ਨੂੰ ਤੁਸੀਂ ਦੇ ਦਿੱਤੀ, ਅਸੀਂ ਤਾਂ ਦਾਨ ਹੀ ਕਰਦਾ, ਬਾਅਦ ਵਿੱਚ ਸਾਡੇ ਮਨ ਚ ਆਇਆ ਕਿ ਮੈਂ ਗਲਤ ਕੀਤਾ, ਨਹੀਂ ਇਹ ਤਾਂ ਮੈਂ ਦਾਨ ਵਾਪਸ ਲੈਣਾ, ਉਹ ਜਿਹੜੀ ਚੀਜ਼ ਦੇਤੀ ਵਾਪਸ ਨਹੀਂ। ਏਦਾਂ ਦੇ ਬੰਦੇ ਦੇਖੇ ਅਸੀਂ ਕਿ ਉਹ ਚੀਜ਼ ਦੇ ਵੀ ਦਿੰਦੇ ਆ, ਬਾਅਦ ਚ ਕਹਿੰਦੇ ਨਹੀਂ ਜੀ ਸਾਨੂੰ ਵਾਪਸ ਕਰੋ, ਏਦਾਂ ਨਹੀਂ, ਇਹ ਤਾਂ ਹੁੰਦਾ, ਤਾਂ ਹੀ ਲਿਖਿਆ ਨਾ। ਜਿਹੜੀ ਗੱਲ ਪੁਰਾਣੇ ਬਜ਼ੁਰਗਾਂ ਨੇ ਲਿਖੀ ਹੈ ਹੁੰਦੀ ਹੈ ਤਾਂ ਇਹ ਲਿਖੀ ਹੈ। ਦਾਨ ਕਰਤਾ ਕੋਈ ਚੀਜ਼ ਦੇਤੀ, ਕੋਈ ਜ਼ਮੀਨ ਦੇਤੀ ਗੁਰੂ ਘਰ ਨੂੰ, ਪਿੱਛੋਂ ਮਨ ਬਦਲ ਗਿਆ, ਨਹੀਂ ਜੀ ਸਾਨੂੰ ਵਾਪਸ ਮਿਲਣੀ ਚਾਹੀਦੀ। ਰਾਏ ਬੁਲਾਰ ਨੇ 750 ਮੁਰੱਬਾ ਗੁਰੂ ਨਾਨਕ ਸਾਹਿਬ ਦੇ ਨਾਂ ਕਰਾ ਤਾ, ਬਾਅਦ ਚ ਉਹਦੇ ਪੁੱਤਰ ਪੋਤੇ ਪੋਤੇ ਪੋਤਿਆਂ ਨੇ ਜਾਂ ਹੁਣ ਵਾਲਿਆਂ ਨੇ ਆ ਕੇ ਕੇਸ ਕਰਤਾ ਵੀ ਸਾਡਾ ਜਿਹੜਾ ਬਜ਼ੁਰਗ ਸੀਗਾ ਉਹਦਾ ਦਿਮਾਗ ਖਰਾਬ ਸੀ, ਉਹਦੀ ਜ਼ਮੀਨ ਸਾਨੂੰ ਵਾਪਸ ਕਰੋ। ਤੇ ਉਹ ਜੱਜ ਨੇ ਝਟਕਾਂ ਮਾਰੀਆਂ, ਮੂਰਖੋ ਤੁਹਾਡਾ ਪਿਓ ਤੇ ਸਿਆਣਾ ਸੀ, ਤੁਸੀਂ ਮੂਰਖ ਹੋ ਵੀ ਜਿਹੜਾ ਨੇ ਤੁਹਾਡੇ ਬਾਬੇ ਰਾਏ ਬੁਲਾਰ ਨੇ ਏਡਾ ਕੁੰਨ ਖੱਟਿਆ ਤੇ ਤੁਸੀਂ ਉਹਦੇ ਕਲੰਕ ਲਾ ਰਹੇ ਹੋ। ਤਿਆਗੀ ਵਸਤ ਕੋਈ ਵੀ, ਕੋਈ ਜ਼ਮੀਨ ਹੈ, ਕੋਈ ਚੀਜ਼ ਹੈ, ਤੁਸੀਂ ਦੇ ਦਿੱਤੀ ਉਹਨੂੰ ਤੇ ਫਿਰ ਤੁਸੀਂ ਕਹੋ ਵੀ ਵਾਪਸ ਮਿਲ ਜਾਵੇ, ਤਾਂ ਕਹਿੰਦੇ ਉਹ ਤਨਖਾਹ ਹੀ ਆ। ਗੁਰੂ ਦਾ ਸਿੱਖ ਏਦਾਂ ਨਾ ਕਰੇ, ਪਹਿਲਾਂ ਹੀ ਸੋਚ ਲਏ ਉਹਨੇ ਦੇ ਕੇ ਵਾਪਸ ਤਾਂ ਨਹੀਂ ਮੰਗਣੀ ਕਿਤੋਂ। ਛੋਟੀ ਤੋਂ ਛੋਟੀ ਚੀਜ਼ ਵੀ ਹੋ ਸਕਦੀ ਹੈ, ਵੱਡੇ ਤੋਂ ਵੱਡੀ ਹੋ ਸਕਦੀ, ਜਿਹੜੀ ਦੇਤੀ ਤੋਂ ਦੇਤੀ ਉਹ ਤਾਂ ਹੁਣ ਮੁੜ ਕੇ ਉਹਦਾ ਖਿਆਲ ਨਾ ਰੱਖੋ, ਉਹਦਾ ਉਹਦਾ ਇੰਨਾ ਵੀ ਨਾ ਰੱਖੇ ਮੈਂ ਦਿੱਤੀ ਹੈ, ਗਈ ਤੋਂ ਗਈ, ਏਦਾਂ ਦਾ ਖਿਆਲ ਰੱਖੇ। ਜੇ ਮੰਨ ਕੇ ਨਾ ਮੈਂ ਦਿੱਤੀ ਹੈ ਫਿਰ ਵੀ ਉਹ ਦਾਨ ਦਾ ਕੋਈ ਫਾਇਦਾ ਨਹੀਂ ਹੁੰਦਾ। ਹਾਂਜੀ, ਆਪਣੀ ਧਰਮ ਪਤਨੀ ਤੋਂ ਬਿਨਾਂ ਕਿਸੇ ਹੋਰ ਇਸਤਰੀ ਨੂੰ ਆਪਣੀ ਸੇਜਾ ਤੇ ਨਾ ਬੈਠਣ ਦੇਵੇ। ਹਾਂਜੀ, ਕੋਈ ਅਤਿਥੀ ਗਰੀਬ ਆਇਆ, ਬੂਹੇ ਤੇ ਵਿਚਾਰਾ ਭੁੱਖਾ ਆਇਆ, ਤੇ ਅਸੀਂ ਉਹਨੂੰ ਕਹੀਏ ਜਾ ਪਰੇ ਦਫ਼ਾ ਹੋ ਜਾ, ਕਿੱਥੋਂ ਆ ਗਿਆ, ਏਦਾਂ ਨਹੀਂ ਕਹਿਣਾ। ਜਿਹੋ ਜਿਹੀ ਤੁਹਾਡੀ ਸਮਰੱਥਾ ਹੈ ਉਹਨੂੰ ਦਿਓ। ਜੇ ਬੂਹੇ ਤੇ ਆ ਹੀ ਗਿਆ ਕੋਈ ਭੁੱਖਾ, ਦੇਖੋ ਮੰਗਣ ਗਿਆ ਸੋ ਮਰ ਗਿਆ। ਜਿਹੜਾ ਮੰਗਣ ਆਉਂਦਾ ਨਾ ਉਹ ਮਰ ਕੇ ਆਉਂਦਾ, ਸਾਰੇ ਨਹੀਂ ਮੰਗ ਸਕਦੇ, ਮੰਗਣਾ ਬਹੁਤ ਔਖਾ ਹੈ। ਜੇ ਅਗਲਾ ਰੋਟੀ ਮੰਗਣ ਆ ਗਿਆ ਤੇ ਉਹਨੂੰ ਕਿਹਾ ਧੱਕਾ ਮਾਰੀਏ, ਗੁਰੂ ਸਾਹਿਬ ਕਹਿੰਦੇ ਨਹੀਂ, ਜੇ ਤੁਹਾਡੇ ਕੋਲ ਇੱਕ ਪ੍ਰਸ਼ਾਦ ਹੈ ਅੱਧਾ ਉਹਨੂੰ ਦੇ ਦਿਓ, ਜੇ ਤੁਹਾਡੇ ਕੋਲ ਦੋ ਨੇ ਇੱਕ ਉਹਨੂੰ ਦੇ ਦਿਓ, ਭੁੱਖੇ ਨੂੰ ਰੋਟੀ ਦੇ ਦਿਓ। ਜੇ ਤੁਸੀਂ ਨਹੀਂ ਵੀ ਦੇ ਸਕਦੇ ਤਾਂ ਉਹਦੀ ਬਰਾਦਰੀ ਨਾ ਕਰੋ, ਉਹਨੂੰ ਮਾੜਾ ਚੰਗਾ ਨਾ ਬੋਲੋ, ਹੱਥ ਜੋੜ ਦਿਓ। ਤੋ ਕਹਿੰਦੇ ਥੋੜੇ ਚ ਥੋੜਾ ਉਹਨੂੰ ਦੇਣਾ ਉਹ ਸਾਡਾ ਧਰਮ ਹੈ। ਹਾਂਜੀ, ਜਿਹੜਾ ਬੰਦਾ ਕਿਸੇ ਗਰੀਬ ਨੂੰ, ਕਿਸੇ ਭਿਖਾਰੀ ਨੂੰ ਉਹਦਾ ਨਿਰਾਦਰ ਕਰਦਾ ਹੈ, ਅਪਮਾਨ ਕਰਦਾ ਹੈ, ਕਹਿੰਦੇ ਉਹਨੂੰ ਵਾਹਿਗੁਰੂ ਦੀ ਦਰਗਾਹ ਵਿੱਚ ਮਾਣ ਨਹੀਂ ਮਿਲਦਾ। ਫਿਰ ਜੋ ਕਹਿੰਦੇ ਵੀ ਮੈਂ ਕਿਸੇ ਦਾ ਨਿਰਾਦਰ ਕਰਕੇ ਤੇ ਵਾਹਿਗੁਰੂ ਤੋਂ ਨਿਰਾਦਰ ਪਾ ਲਾਂਗਾ, ਨਹੀਂ, ਵਾਹਿਗੁਰੂ ਕੋਲੋਂ ਆਦਰ ਲੈਣਾ ਤਾਂ ਪਹਿਲਾਂ ਲੋਕਾਂ ਨੂੰ ਆਦਰ ਦੇਣਾ ਸਿੱਖੋ। ਉਹ ਵੀ ਇਨਸਾਨ ਹੈ, ਇੱਕ ਦਾਤ ਹੈ, ਇੱਕ ਭਿਖਾਰੀ ਜੀ, ਸਭ ਤੇਰੇ ਚੋਰ ਵਿਗਾਣੇ, ਉਹਦੇ ਵਿੱਚ ਵੀ ਉਨੀ ਜੋਤ ਹੈ ਜਿੰਨੀ ਇੱਕ ਦਾਨ ਦੇਣ ਵਾਲੇ 'ਚ ਵਾਹਿਗੁਰੂ ਦੀ ਜੋਤ ਹੈ। ਮੈਂ ਸਮਝਦਾ ਮੇਰੇ 'ਚ ਵਾਹਿਗੁਰੂ ਦੀ ਜੋਤ ਹੈ, ਤਾਂ ਮੈਨੂੰ ਇਹ ਵੀ ਸਮਝਣਾ ਚਾਹੀਦਾ ਸਾਹਮਣੇ ਵਾਲੇ 'ਚ ਵੀ ਵਾਹਿਗੁਰੂ ਦੀ ਜੋਤ। ਇਸ ਕਰਕੇ ਜੇ ਵਾਹਿਗੁਰੂ ਦੀ ਜੋਤ ਦਾ ਸਤਿਕਾਰ ਨਹੀਂ ਕਰਦੇ ਤਾਂ ਫਿਰ ਉਸ ਵਾਹਿਗੁਰੂ ਦੀ ਕਚਹਿਰੀ 'ਚ ਗਿਆ ਧੱਕੇ ਹੀ ਪੈਣਗੇ। ਫਿਰ ਜੇ ਅਸੀਂ ਕਿਸੇ ਨੂੰ ਧੱਕੇ ਮਾਰਦੇ ਹਾਂ ਤਾਂ ਦਸਵੇਂ ਪਾਤਸ਼ਾਹ ਕਹਿੰਦੇ ਕਿਸੇ ਗਰੀਬ ਭਿਖਾਰੀ ਨੂੰ ਉਹਦੀ ਗਰੀਬੀ ਵੇਖ ਕੇ ਉਹਨੂੰ ਧੱਕਾ ਨਾ ਮਾਰੇ, ਮੁੰਡੇ ਬਾਲੋ ਦੀ ਮਦਦ ਕਰ ਸਕਦਾ, ਪ੍ਰਸ਼ਾਦੇ ਦੀ, ਰੋਟੀ ਦੀ, ਕੱਪੜੇ ਦੀ, ਕਰ ਦੇਵੇ ਜਿੰਨੇ ਕੁ ਬਣ ਆਉਂਦਾ। ਹਾਂਜੀ, ਮਹਾਰਾਜ ਕਹਿੰਦੇ ਜਿਹੜਾ ਸਿੱਖ ਕੀਰਤਨ ਕਥਾ ਨਾਲ ਮਨ ਨਹੀਂ ਲਾਉਂਦਾ, ਕੀਰਤਨ ਨੂੰ ਚੰਗਾ ਨਹੀਂ ਲੱਗਦਾ, ਕਥਾ ਨੂੰ ਚੰਗੀ ਨਹੀਂ ਲੱਗਦੀ, ਹੁੰਦਾ ਉਦਾਂ ਕਹਿੰਦਾ ਮੈਂ ਸਿੱਖ ਹਾਂ। ਕਥਾ ਵੇਲੇ ਨਿਕਲੀਏ ਵੀ ਆ ਕੇ ਕਥਾ ਸੁਣ ਲੈ ਤੇ ਉਹ ਇੱਧਰ ਉੱਧਰ ਪਰੇ ਪਰੇ ਘੁੰਮਦਾ ਰਹਿੰਦਾ, ਕੀਰਤਨ ਸੁਣ ਲੈ ਪਰੇ ਪਰੇ ਘੁੰਮਦਾ ਰਹਿੰਦਾ, ਫਿਰ ਉਹ ਮਹਾਰਾਜ ਕਹਿੰਦੇ ਮੇਰਾ ਸਿੱਖ ਨਹੀਂ ਬਣ ਸਕਦਾ। ਕਥਾ ਕੀਰਤਨ ਮੇਨ ਹੈ, ਇਹਦੇ ਵਿੱਚ ਬਹਿ ਕੇ ਮਹਾਰਾਜ ਦੀ ਬਾਣੀ ਸੁਣ ਲੈ। ਕਹਿੰਦੇ ਸਾਧੂਆਂ ਸੰਤਾਂ ਮਹਾਂਪੁਰਸ਼ਾਂ ਨੂੰ ਸਿੱਖਾਂ ਨੂੰ ਬੁਰਾ ਕਹਿੰਦਾ, ਸੰਗਤ ਦੀ ਨਿੰਦਾ ਕਰਦਾ, ਗੁਰਸਿੱਖਾਂ ਦੀ ਨਿੰਦਾ। ਅੱਜ ਕੱਲ੍ਹ ਤਾਂ ਇੰਨੀ ਨਿੰਦਾ ਚੱਲ ਰਹੀ ਹੈ ਵੀ ਨੈਟ ਦੇ ਉੱਤੇ ਜਿਹੜਾ ਦੇਖੋ ਨਿੰਦਾ ਦੇ ਤੁਰਿਆ ਹੋਇਆ। ਇੱਕ ਸਾਨੂੰ ਭਾਈ ਚਤਰ ਸਿੰਘ ਜੀਵਨ ਸਿੰਘ ਦੀ ਦੁਕਾਨ ਤੇ ਸਾਧੂ ਮਿਲਿਆ, ਕਹਿਣ ਲੱਗਾ ਗਿਆਨੀ ਵੀ ਗੁੱਸਾ ਨਾ ਕਰਨਾ, ਸਾਨੂੰ ਮਾਰਿਆ ਕਿਹੜੀ ਚੀਜ਼ ਨੇ, ਤੁਸੀਂ ਦੱਸ ਸਕਦੇ ਹੋ? ਮੈਂ ਕਿਹਾ ਮਾਂ ਪੁੱਛੋ ਮੈਂ ਹੀ ਇੰਨੀ ਪੁੱਤੇ ਦੀ, ਤੁਸੀਂ ਦੱਸ ਦਿਓ। ਕਹਿਣ ਲੱਗਾ ਸਾਡਾ ਜਿਹੜਾ ਦਿਨੋਂ ਦਿਨ ਥੱਲੇ ਆ ਰਿਹਾ ਨਾ, ਡਾਊਨਫਾਲ ਹੋ ਰਿਹਾ, ਉਹਦਾ ਇੱਕੋ ਕਾਰਨ ਹੈ ਨਿੰਦਾ। ਅਸੀਂ ਆਪਣੇ ਭਰਾਵਾਂ ਦੀ, ਆਪਣੇ ਆਲੇ ਦੁਆਲੇ ਦੀ, ਆਪਣੇ ਸੱਜਣਾਂ ਦੀ ਨਿੰਦਾ ਕਰਦੇ ਮਿੰਟ ਲਾਉਂਦੇ ਤੇ ਨਿੰਦਾ ਹੀ ਸਾਨੂੰ ਦਿਨੋਂ ਦਿਨ ਡੋਕਦੀ। ਸਿੱਖ ਸੰਤ ਤੋਂ ਬੁਰਾ ਲਾਉਂਦਾ, ਇੱਥੋਂ ਤੱਕ ਵੀ ਸੰਤਾਂ ਮਹਾਂਪੁਰਸ਼ਾਂ ਗੁਰੂਆਂ ਦੀ ਵੀ ਨਿੰਦਾ ਕਰਨ ਤੋਂ ਹਟਦੇ ਨਹੀਂ, ਗੁਰਬਾਣੀ ਦੀ ਵੀ ਨਿੰਦਾ ਕਰਨ ਤੋਂ ਨਹੀਂ ਹਟਦੀ। ਹਾਂਜੀ, ਮਹਾਰਾਜ ਕਹਿੰਦੇ ਜਿਹੜਾ ਨਿੰਦਾ ਕਰਦਾ, ਜੂਆ ਖੇਡਦਾ ਤੇ ਦੂਜਿਆਂ ਦੇ ਮਾਲ ਦੀ ਚੋਰੀ ਕਰਦਾ, ਹਾਂਜੀ, ਉਹ ਮੇਰਾ ਸਿੱਖ ਨਹੀਂ ਹੈ। ਉਹਨੂੰ ਕਾਲ ਬੜਾ ਦਿਖਾਉਂਦਾ, ਹੋਰ ਦੁਖੀ ਹੁੰਦਾ। ਜੂਆ ਖੇਡਣ ਕਰਕੇ ਪਾਂਡਵਾਂ ਦਾ ਕੀ ਹਾਲ ਹੋਇਆ? ਐਡੇ ਵੱਡੇ ਰਾਜੇ ਸੀਗੇ ਤੇ ਜੂਆ ਕਰਕੇ ਸਾਧ ਸੰਗਤ ਦੀ ਬਰਬਾਦ ਹੋ ਗਈ। ਰੋਵੇਂ ਪਾਂਡਵ ਭਏ ਮਜੂਰ, ਜਿਨ ਕੇ ਸਵਾਮੀ ਰਹਿਤ ਹਜੂਰ, ਜੂਆ ਖੇਡਣ ਕਰਕੇ ਬੜਾ ਬੁਰਾ ਹਾਲ ਹੋਇਆ। ਤਾਂ ਤੇ ਜਗ ਜੂਆ ਬੁਰੋ, ਦਸਵੇਂ ਪਾਤਸ਼ਾਹ ਕਹਿੰਦੇ ਸੰਸਾਰ ਸਭ ਤੋਂ ਬੁਰਾ ਜੂਆ ਹੈ। ਇਸ ਕਰਕੇ ਸਿੱਖ ਹੁਣ ਸਾਧ ਸੰਗਤ ਦੀ ਜੂਏ ਦੇ ਰੂਪ ਬਦਲ ਗਏ, ਸੱਟਾ ਲਾਉਣ ਵਾਲੇ, ਲਾਟਰੀਆਂ ਪਾਉਣ ਵਾਲੇ ਸਾਡੇ ਚ ਬਹੁਤ ਨੇ ਤੇ ਮੈਂ ਤਾਂ ਜੂਆ ਹੀ ਹੈ ਕਈ ਕਿਸੇ ਰੂਪ ਚ। ਇਹਦੀ ਆਸ ਹੀ ਛੱਡੋ, ਆਪਣੀ ਕਿਰਤ ਕਰੋ ਜੋ ਵਾਹਿਗੁਰੂ ਦੇ ਰਿਹਾ ਸੀ। ਸਾਡੇ ਇੱਕ ਸਿੰਘ ਉੱਥੇ, ਉਹਨਾਂ ਆ ਕੇ ਹੁਕਮਨਾਮਾ ਪੜ੍ਹਿਆ ਕਰੇ ਦੇ ਹੁਕਮਨਾਮੇ ਦੇ ਥੱਲੇ ਜਿਹੜੇ ਅੰਕ ਲਿਖੇ ਹੁੰਦੇ ਨਾ, ਇੱਕ ਦੋ ਸ਼ਬਦ ਜਿੱਥੇ ਪੂਰਾ ਭੋਗ ਪੈਂਦਾ, ਉਹ ਨੋਟ ਕਰਿਆ ਕਰੋ। ਤੇ ਮੈਂ ਕਿਹਾ ਵੀ ਇਹ ਜੋ ਤੁਹਾਨੂੰ ਨੋਟ ਕਰਦਾ, ਉਹ ਮੈਨੂੰ ਪੁੱਛਿਆ ਵੀ ਕਰੇ ਗਿਆ ਨੀ ਜੇ ਹੁਕਮਨਾਮਾ ਦੇ ਥੱਲੇ ਅੰਕ ਨੂੰ। ਮੈਂ ਕਿਹਾ ਮੈਂ ਇੰਨੇ ਤਾਂ ਯਾਦ ਨੀ ਰੱਖੇ ਹੁਕਮਨਾਮਾ ਪੈ ਕੇ ਫਤਿਹ ਬੁਲਾ ਕੇ, ਮੈਂ ਤਾਂ ਕਿਹਾ ਦੇਖ ਕੇ ਦੱਸੋ। ਗੁਰੂ ਗ੍ਰੰਥ ਸਾਹਿਬ ਜੀ ਨੇ ਉਹ ਕਹਿੰਦੇ ਨੇ ਇੱਕ ਦੂਆ ਮੈਂ ਗੱਲ ਦੱਸ ਕੀ ਹੈ ਕਹਿੰਦਾ ਮੈਂ ਸੱਤੇ ਦੇ ਨੰਬਰ ਲਾਵਾਂਗਾ ਤੇ ਮੇਰੇ ਕਹਿੰਦਾ ਚੰਗੇ ਕੰਮ ਕਰਨ ਬਣ ਜਾਂਦੀ ਦੇਖੋ ਸੱਤੇ ਲਾਉਣ ਵਾਲੇ ਇੱਥੋਂ ਤੱਕ ਕਿਹੜੇ ਗੇਮ ਖੇਡ ਜਾਂਦੇ ਵੀ ਗੁਰੂ ਦੇ ਅੰਕਾਂ ਦੇ ਵੀ ਸਾਨੂੰ ਸੱਚਾ ਤੇ ਗੁਰੂ ਸਾਹਿਬ ਕਹਿੰਦਾ ਵੀ ਜੂਆ ਬੁਰਾ ਸਭ ਤੋਂ ਮਾੜਾ ਤੇ ਸੱਚੇ ਪਾਤਸ਼ਾਹ ਕਹਿੰਦੇ ਜੂਆ ਨਾ ਖੇਡੇ ਚੋਰੀ ਨਾ ਹਾਂਜੀ ਫਿਰ ਗੁਰੂ ਦੀ ਨਿੰਦਾ ਨਾ ਸੁਣੇ ਕੰਨਾਂ ਨਾਲ ਗੁਰੂ ਦੀ ਨਿੰਦਾ ਕੋਈ ਕਰਦਾ ਹੋਵੇ ਉੱਥੇ ਨਾ ਬੈਠੇ ਹਾਂਜੀ ਜੇ ਕੋਈ ਗੁਰੂ ਦੀ ਨਿੰਦਾ ਕਰਦਾ ਉਹਦੇ ਨੂੰ ਕਿਰਪਾਨ ਭੇਟ ਕਰ ਦੇ ਉਹਦਾ ਅੱਗ ਲਿਆਜ ਨੀ ਦੇ ਕਿਰਪਾਨ ਪਾਈ ਕਾਹਦੇ ਵਾਸਤੇ ਤੇ ਚਲਾ ਦੇ ਫਿਰ ਫਤਿਹ ਕਰਦੇ ਮੋਰਚਾ ਲਾ ਝਟਕਾ ਦੇ ਉਹਨੂੰ ਮਸੇ ਲੰਗੜ ਦੀ ਤਰ੍ਹਾਂ ਕਰਦੇ ਫਤਿਹ ਗੁਰੂ ਦੀ ਨਿੰਦਾ ਕਰਦਾ ਸਾਡਾ ਕੀ ਲੱਗਦਾ ਤੇ ਕਹਿੰਦੇ ਐਸਾ ਵੀ ਦੇਖਿਆ ਭਾਈ ਮਨੀ ਸਿੰਘ ਹੋਰਾਂ ਨੇ ਵੀ ਜੇ ਹੁੰਦੇ ਬਲ ਗੁਰੂ ਦੀ ਨਿੰਦਾ ਹੋਣ ਨਾ ਦੇਵੇ ਤੇ ਜੇ ਦੇਖਦਾ ਵੀ ਇੱਥੇ ਹੁਣ ਕਿਰਪਾਨ ਵੀ ਨਹੀਂ ਚੱਲਦੀ ਤਾਂ ਕੰਮ ਸੇ ਕੰਮ ਉੱਥੋਂ ਉੱਠ ਕੇ ਆ ਜਾਏ ਉੱਥੇ ਬੈਠੇ ਨਾ ਉਹ ਸੁਣੇ ਉੱਥੇ ਨਾ ਬੈਠੇ ਨਿੰਦਕਾਂ ਦੇ ਵਿੱਚ ਨਾ ਬੈਠੇ ਗੁਰੂ ਦੀ ਨਿੰਦਾ ਨਹੀਂ ਸੁਣਦੇ ਜਿਹੜਾ ਗੁਰੂ ਦੀ ਨਿੰਦਾ ਕਰਨ ਵਾਲਾ ਨਿੰਦਕ ਹੈ ਦੁਖੀ ਹੈ ਉਹਦਾ ਬਚਨ ਨਹੀਂ ਸੁਣਨਾ ਹਾਂਜੀ ਜਿਹੜਾ ਗੁਰੂ ਦਾ ਸਿੱਖ ਹੋ ਕੇ ਗੁਰੂ ਦੇ ਦਸਵੰਧ ਦੀ ਗੋਲਕ ਨਹੀਂ ਰੱਖਦਾ ਆਪਣੇ ਘਰ ਦੇ ਵਿੱਚ ਤੇ ਛਲ ਦਾ ਵਪਾਰ ਕਰਦਾ ਹੈ ਦੋ ਨੰਬਰ ਦਾ ਕੰਮ ਕਰਦਾ ਹਾਂਜੀ ਮਹਾਰਾਜ ਕਹਿੰਦੇ ਹੇ ਭਾਈ ਨਰਕ ਭੋਗਦਾ ਸੋ ਸਾਧ ਸੰਗਤ ਦੀ ਸਮਾਂ ਹੋ ਗਿਆ ਗੁਰੂ ਸਾਹਿਬ ਬੜਾ ਕੁਝ ਦੱਸ ਰਹੇ ਨੇ ਸਾਡੀ ਜ਼ਿੰਦਗੀ ਵਾਸਤੇ ਸਾਡੀ ਲਾਈਫ ਵਾਸਤੇ ਸਾਡੇ ਪੰਥ ਦੇ ਢਾਂਚੇ ਨੂੰ ਕਾਇਮ ਰੱਖਣ ਵਾਸਤੇ ਇਹ ਰਹਿਤਨਾਮੇ ਬਣੇ ਸੀਗੇ ਭਾਈ ਨੰਦ ਲਾਲ ਜੀ ਸ਼੍ਰੋਮਣੀ ਸਿੱਖ ਫਿਰ ਭਾਈ ਦਇਆ ਸਿੰਘ ਜੀ ਭਾਈ ਚੌਪਾ ਸਿੰਘ ਜੀ ਭਾਈ ਪ੍ਰਹਲਾਦ ਸਿੰਘ ਜੀ ਭਾਈ ਸਾਹਿਬ ਸਿੰਘ ਜੀ ਇਹ ਸਾਰੇ ਬਜ਼ੁਰਗਾਂ ਨੇ ਗੁਰੂ ਸਾਹਿਬ ਦੇ ਕੋਲ ਰਹਿ ਕੇ ਜੋ ਕੁਝ ਦੇਖਿਆ ਜੋ ਸਤਿਗੁਰਾਂ ਤੋਂ ਸੁਣਿਆ ਉਹ ਇਹਨਾਂ ਰਹਿਤਨਾਮੇ ਨੂੰ ਸਾਂਭਿਆ ਪਏ ਜੇ ਅੱਜ ਅਸੀਂ ਇਹਨਾਂ ਚੀਜ਼ਾਂ ਨੂੰ ਸਮਝ ਲਈਏ ਫੋਲੋ ਕਰੀਏ ਖਾਲਸਾ ਪੰਥ ਸਦਾ ਹੀ ਚੜ੍ਹਦੀ ਕਲਾ ਚ ਰਹੇਗਾ ਜੇ ਇਹਨਾਂ ਨੂੰ ਛੱਡ ਦਿਆਂਗੇ ਤਾਂ ਫਿਰ ਦਿਨੋਂ ਦਿਨ ਖੁਆਰ ਹੋਵਾਂਗੇ ਤੇ ਸਾਧ ਸੰਗਤ ਜੀ ਇਤਨੇ ਬਚਨ ਪ੍ਰਵਾਨ ਕਰਨੇ ਭੁੱਲਾਂ ਚੁੱਕਿਆਂ ਦੀ ਸੀਮਾ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।